ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਗੁਰਮੁਖ ਪਿਆਰਿਆਂ ਦੇ ਪਾਸੋਂ ਸਰਵਣ ਕੀਤਾ ਹੈ। ਜੋ ਸਤਿਗੁਰੂ ਜੀ ਦੇ ਪਾਵਨ ਪਵਿੱਤਰ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਕਰ ਰਹੇ ਹਾਂ, ਹਜ਼ੂਰ ਦੀ ਇਸ ਪੌੜੀ ਦੀ ਵਿਚਾਰ ਆਪਾਂ ਕੱਲ ਪ੍ਰਾਰੰਭ ਕੀਤੀ ਸੀ। ਆਓ ਜੋ ਬਾਕੀ ਹਿੱਸਾ ਇਸ ਪੌੜੀ ਦਾ ਗੁਰਦੇਵ ਨੇ ਬਖਸ਼ਿਸ਼ ਕੀਤਾ, ਇਸ ਦੀ ਵਿਚਾਰ ਆਪਾਂ ਹੁਣ ਕਰਨੀ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੀ ਟੇਕ ਲਈਏ, ਕਰਨ ਕਾਰਨ ਆਪ ਨਿਰੰਕਾਰ ਦੀ ਜੋਤ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਬਖਸ਼ਿਸ਼ ਮਿਹਰ ਕਿਰਪਾਲਤਾ ਕਰੋ, ਆਪ ਹਿਰਦੇ ਨੂੰ ਇਕਾਗਰਤਾ ਟਿਕਾਓ ਦੀ ਦਾਤ ਬਖਸ਼ ਕੇ ਪ੍ਰੇਮ ਭੈ ਤੇ ਭਾਵਨਾ ਨਾਲ ਆਪਣੇ ਪਵਿੱਤਰ ਬਚਨਾਂ ਦੀ ਵਿਚਾਰ ਕਰਾ ਲਵੋ। ਕਰੋ ਕਿਰਪਾ ਗੁਰਮੁਖ ਪਿਆਰਿਓ, ਪਿਆਰ ਅਦਬ ਦੇ ਨਾਲ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਕਰੋ ਬਖਸ਼ਿਸ਼ ਗੁਰਮੁਖੋ, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿ ਗੁਰੂ ਜੀ। ਸਤਿਗੁਰੂ ਜੀ ਨੇ ਕੱਲ ਇਸ ਪਾਵਨ ਪਵਿੱਤਰ ਪੌੜੀ ਦੇ ਅੰਦਰ ਉਸ ਵੱਡੇ ਦਾਤੇ ਨੇ ਕਿਤਨੀਆਂ ਕੁ ਦਾਤਾਂ ਕਿਹੜੇ ਕਿਹੜੇ ਜੀਵ ਨੂੰ ਬਖਸ਼ਿਸ਼ ਕੀਤੀਆਂ ਨੇ, ਇਸ ਸੰਬੰਧੀ ਰਹਿਮਤ ਭਰੇ ਬਚਨ ਕੀਤੇ ਸਨ। ਤੇ ਉਸ ਵੱਡੇ ਦਾਤੇ ਪਰਮੇਸ਼ਵਰ ਨੂੰ ਦਾਤ ਦੇਣ ਤੋਂ ਬਾਅਦ ਆਪਣੇ ਮਨ ਵਿਚ ਰਾਈ ਮਾਤਰ ਵੀ ਇਹ ਤੋਕ ਨਾ ਇਹ ਚਿੰਤਾ ਜਾਂ ਝੋਰਾ ਨਹੀਂ, ਤੇ ਨਾ ਕੋਈ ਤਮੈ ਕਿ ਜਿਸ ਨੂੰ ਮੈਂ ਆਪਣੀ ਦਾਤ ਬਖਸ਼ਿਸ਼ ਕੀਤੀ ਏ ਇਹਦੇ ਬਦਲੇ ਇਹ ਮੈਨੂੰ ਕੀ ਦੇਵੇਗਾ। ਸਾਹਿਬ ਕਹਿ ਰਹੇ ਸਨ, ਹੇ ਪ੍ਰਭੂ, ਅਣਗਿਣਤ ਐਸੇ ਲੋਕ ਨੇ ਜਿਨ੍ਹਾਂ ਦੀਆਂ ਬਾਹਾਂ ਵਿਚ ਬੇਅੰਤ ਤਾਕਤ ਤੂੰ ਭਰ ਦਿੱਤੀ ਏ, ਉਹ ਸੂਰਮੇ ਵੀ ਤੇਰੇ ਦਰ ਤੇ ਝੋਕੇ ਤੇਰੇ ਦਰ ਦੇ ਸਵਾਲੀ ਬਣ ਕੇ ਮੰਗਦੇ ਨੇ। ਹੇ ਪ੍ਰਭੂ, ਬੇਅੰਤ ਲੋਕ ਐਸੇ ਨੇ ਜਿਹੜੇ ਤੇਰੀਆਂ ਦਾਤਾਂ ਖਾਂਦੇ ਨੇ, ਖਾਂਦਿਆਂ ਖਾਂਦਿਆਂ ਉਹ ਥੱਕ ਗਏ ਨੇ ਪਰ ਤੇਰੀਆਂ ਦਾਤਾਂ ਦਾ ਟੋਟਾ ਨਹੀਂ। ਬੇਅੰਤ ਐਸੇ ਨੇ ਜਿਹੜੇ ਤੇਰੀਆਂ ਦਾਤਾਂ ਲੈ ਕੇ ਦੁਨੀਆਂ ਦੇ ਸੁੱਖ ਭੋਗਦੇ ਪਏ ਨੇ ਪਰ ਨਿਰੰਤਰ ਤੇਰੇ ਤੋਂ ਦਾਤ ਲੈ ਕੇ ਇੱਕ ਖਿਣ ਦੇ ਵਿਚ ਹੀ ਉਹ ਮੁੱਕਰ ਜਾਂਦੇ ਨੇ, ਤੇਰੇ ਵੱਲੋਂ ਆਪਣਾ ਮੂੰਹ ਮੋੜ ਲੈਂਦੇ ਨੇ। ਇਥੋਂ ਤੱਕ ਗੁਰੂ ਦੇਵ ਨੇ ਕੱਲ ਬਚਨ ਕਹਿ, ਅੱਜ ਦੇ ਜਿਹੜੇ ਪਵਿੱਤਰ ਬਚਨ ਆਪ ਨੇ ਸਰਵਣ ਕੀਤੇ ਨੇ, ਤਿੰਨ ਗੱਲਾਂ ਮੇਰੇ ਗੁਰੂ ਨਾਨਕ ਸਾਹਿਬ ਨੇ ਦ੍ਰਿੜ ਕਰਾਈਆਂ। ਪਹਿਲਾ ਬਚਨ ਤਾਂ ਇਹ ਕਿਹਾ, ਹੇ ਮੇਰੇ ਮਾਲਕ, ਜੇ ਦੁੱਖ ਤੇ ਭੁੱਖ ਦੇਣਾ ਇਹ ਵੀ ਤੇਰੀ ਦਿੱਤੀ ਹੋਈ ਦਾਤ ਹੈ। ਦੂਸਰਾ ਇਸ ਪੌੜੀ ਵਿਚ ਗੁਰੂ ਦੇਵ ਨੇ ਕਿਹਾ, ਜੇ ਕੋਈ ਅੱਜ ਤੱਕ ਬੰਧਨਾਂ ਤੋਂ ਮੁਕਤ ਹੋਇਆ ਤੇ ਕੇਵਲ ਪ੍ਰਭੂ ਦੀ ਰਜ਼ਾ ਵਿਚ ਤੁਰ ਕੇ ਨਿਰੰਕਾਰ ਦੇ ਭਾਣੇ ਵਿਚ ਤੁਰਨ ਤੋਂ ਬਿਨਾਂ ਕਦੀ ਕਿਸੇ ਦੀ ਬੰਧ ਖਲਾਸੀ ਹੋਈ ਨੇ। ਤੀਸਰਾ ਬਚਨ ਅੱਜ ਗੁਰੂ ਦੇਵ ਨੇ ਕੀਤਾ, ਹੇ ਪ੍ਰਭੂ, ਸੰਸਾਰ ਦੇ ਅੰਦਰ ਅਨੇਕਾਂ ਲੋਕ ਅਨੇਕਾਂ ਮਨੁੱਖ ਐਸੇ ਨੇ ਜਿਨ੍ਹਾਂ ਕੋਲ ਰਾਜ ਭਾਗ ਪਦਵੀਆਂ ਬਹੁਤ ਵੱਡੀਆਂ ਨੇ ਪਰ ਜਿਸ ਨੂੰ ਤੂੰ ਆਪਣੇ ਨਾਮ ਅੰਮ੍ਰਿਤ ਦੀ ਦਾਤ ਬਖਸ਼ ਦੇਵੇਂ ਉਹ ਸੰਸਾਰ ਦੇ ਪਾਤਸ਼ਾਹਾਂ ਦਾ ਪਾਤਸ਼ਾਹ ਬਣ ਜਾਂਦਾ। ਤਿੰਨ ਬਚਨ ਅੱਜ ਗੁਰੂ ਦੇਵ ਨੇ ਦ੍ਰਿੜ ਕਰਾਏ ਨੇ। ਪਹਿਲਾ ਬਚਨ ਕੀਤਾ, ਕਹਿਣ ਲੱਗੇ, ਕੇਤਿਆਂ ਦੁੱਖ ਭੁੱਖ ਸਦ ਮਾਰ ਇਹ ਭੇ ਦਾਤ ਤੇਰੀ ਦਾਤਾ। ਆਰੰਭ ਵਿਚ ਇੱਕ ਅਰਜ ਕਰਦੇ ਆ, ਅਕਸਰ ਇਹ ਪੌੜੀ ਦੇ ਪਵਿੱਤਰ ਬਚਨ ਜਿਹੜੇ ਨੇ ਜਿਹੜੀ ਇਹ ਪੰਕਤੀ ਹੈ ਕਿ ਇਹ ਭੇ ਦਾਤ ਤੇਰੀ ਦਾਤਾਰ, ਆਮ ਤੌਰ ਤੇ ਲੋਕ ਕੀ ਕਰਦੇ ਨੇ ਜਦੋਂ ਕੋਈ ਗੱਡੀ ਲਏਗਾ, ਸਿਰਫ ਹੈ ਇੱਕ ਦੁਨਿਆਵੀ ਜੀ ਗੱਲ, ਕੋਈ ਘਰ ਲਏਗਾ ਤੇ ਉੱਥੇ ਆਮ ਤੌਰ ਤੇ ਇਹ ਪੰਕਤੀ ਲਿਖ ਦਿੰਦੇ ਨੇ, ਇਹ ਭੇ ਦਾਤ ਤੇਰੀ ਦਾਤਾਰ। ਪਰ ਹਕੀਕਤ ਇਹ ਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਪੜਨ ਵਾਲੇ ਗੁਰਸਿੱਖੋ ਕਦੀ ਵੀ ਆਪਣੇ ਮਤਲਬ ਲਈ ਅੱਧਾ ਹਿੱਸਾ ਪੰਕਤੀ ਦਾ ਕਿਤੇ ਵੀ ਲਿਖ ਕੇ ਆਪਾਂ ਆਪਣੇ ਲਈ ਵਰਤੋਂ ਨਾ ਕਰੀਏ। ਇਹ ਤੇ ਦਾਤ ਤੇਰੀ ਦਾਤਾਰ ਪਵਿੱਤਰ ਬਚਨ ਤਾਂ ਸੰਪੂਰਨ ਹੋਵੇਗਾ ਜੇ ਤੂੰ ਇਹ ਵੀ ਲਿਖ ਦੇ ਕਿ ਕੇਤਿਆਂ ਦੂਖ ਭੂਖ ਸਦ ਮਾਰ ਇਹ ਤੇ ਦਾਤ ਤੇਰੀ ਦਾਤਾਰ। ਸਾਹਿਬ ਸੱਚੇ ਪਾਤਸ਼ਾਹ ਨੇ ਅੱਜ ਬਚਨ ਕੀਤਾ, ਕਹਿਣ ਲੱਗੇ ਬੇਅੰਤ ਜੀਵ ਮਨੁੱਖ ਐਸੇ ਨੇ ਜਿਨ੍ਹਾਂ ਨੂੰ ਦੁੱਖ ਵੀ ਚੰਬੜੇ ਨੇ, ਜਿਨ੍ਹਾਂ ਨੂੰ ਭੁੱਖ ਨੇ ਗਰੀਬੀ ਨੇ ਵੀ ਤੰਗ ਕੀਤਾ ਹੈ। ਤੇ ਮੇਰੇ ਮਾਲਕ ਜੀ ਅਨੇਕਾਂ ਲੋਕ ਐਸੇ ਨੇ, ਆ ਕਿਰਪਾ ਕਰਕੇ ਇਕਾਗਰਤਾ ਬਖਸ਼ ਦਿਓ, ਬੇਅੰਤ ਐਸੇ ਨੇ ਜਿਹੜੇ ਦੁੱਖ ਭੁੱਖ ਵਿਚ ਠੋਕਰਾਂ ਖਾਂਦੇ ਪਏ ਨੇ, ਪਰ ਪ੍ਰਭੂ ਇਹ ਨਹੀਂ ਵੀ ਉਹ ਨਿਸ਼ੁਕਰੇ ਨੇ। ਮੇਰੇ ਮਾਲਕ ਦੁੱਖ ਤੇ ਭੁੱਖ ਵੀ ਤੇਰੀ ਦਿੱਤੀ ਹੋਈ ਦਾਤ ਹੈ ਜਿਹੜੀ ਮਨੁੱਖ ਦੇ ਜੀਵਨ ਵਿਚ ਬਹੁਤ ਵੱਡਾ ਸੁਧਾਰ ਲਿਆਉਂਦੀ। ਬਾਣੀ ਵਿਚੋਂ ਆਪਾਂ ਕੁਝ ਪ੍ਰਮਾਣ ਲੈਣੇ ਨੇ ਦੁੱਖ ਤੇ ਸੰਬੰਧੀ, ਦੁੱਖ ਤੇ ਭੁੱਖ ਰੱਬ ਦੀ ਕਿਵੇਂ ਦਾਤ ਹੈ। ਸੰਸਾਰ ਦੇ ਮਨੁੱਖ ਦਾ ਇੱਕ ਸੁਭਾਅ ਹੈ, ਜਿਤਨੇ ਵੀ ਮਨੁੱਖ ਨੇ ਕਦੀ ਵੀ ਇਹ ਨੇ ਕੋਈ ਲੋਚਦਾ ਮੈਨੂੰ ਦੁੱਖ ਮਿਲੇ। ਹਰ ਬੰਦੇ ਦੇ ਅੰਦਰ ਦੀ ਦਿਲੀ ਇੱਛਾ ਇਹੀ ਹੈ ਕਿ ਰੱਬ ਕਰੇ ਕਿ ਮੈਨੂੰ ਕਦੀ ਦੁੱਖ ਦਾ ਮੂੰਹ ਨਾ ਵੇਖਣਾ ਪਏ, ਹਮੇਸ਼ਾ ਮੇਰੇ ਕੋਲ ਸੁੱਖ ਹੋਵੇ। ਤੇ ਸਾਹਿਬ ਕਹਿੰਦੇ ਨੇ ਵੇਖੋ ਨਿਰੰਕਾਰ ਦੀ ਖੇਡ, ਸੁੱਖ ਨੂੰ ਲੋਕ ਮੰਗਦੇ ਨੇ ਤੇ ਮੰਗਿਆ ਵੀ ਨਹੀਂ ਮਿਲਦਾ। ਕਦੀ ਕਿਸੇ ਨੇ ਦੁੱਖ ਲਈ ਅਰਦਾਸ ਨਹੀਂ ਕੀਤੀ। ਦੁੱਖ ਜਿਹੜਾ ਬਿਨਾਂ ਮੰਗਣ ਤੋਂ ਹੀ ਮਨੁੱਖ ਦੀ ਝੋਲੀ ਵਿਚ ਪੈ ਜਾਂਦਾ। ਸਤਿਗੁਰੂ ਨੇ ਅੰਮ੍ਰਿਤ ਬਚਨ ਕਹਿਣ ਲੱਗੇ ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਧੰਨ ਗੁਰੂ ਨਾਨਕ ਸਾਹਿਬ ਜੀ ਦਾ ਬਚਨ, ਕਹਿੰਦੇ ਨੇ ਸਾਰੀ ਖਲਕਤ ਸੁੱਖ ਪਈ ਮੰਗਦੀ ਏ, ਦੁੱਖ ਕਦੀ ਕਿਸੇ ਨੇ ਨਹੀਂ ਮੰਗਿਆ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਪਰ ਸਾਹਿਬ ਕਹਿੰਦੇ ਨੇ ਜਿਹੜਾ ਸੁੱਖ ਤੂੰ ਮੰਗਣਾ ਪੈਣਾ, ਸੁੱਖ ਹੈ ਕਹੋ ਦੁੱਖ ਅਗਲਾ। ਇੱਥੇ ਅਗਲਾ ਦਾ ਅਰਥ ਇਹ ਨਹੀਂ ਵੀ ਇਸ ਜਨਮ ਤੋਂ ਬਾਅਦ ਅਗਾਂਹ ਦੁੱਖ ਮਿਲੇਗਾ, ਇੱਥੇ ਅਗਲਾ ਦਾ ਅਰਥ ਹੈ ਬਹੁਤ ਜ਼ਿਆਦਾ। ਕਹਿਣ ਲੱਗੇ ਜਿਹੜੇ ਤੂੰ ਦੁੱਖ ਸੁੱਖ ਭਾਲਣਾ ਪਿਆ ਹੈ, ਇਹਨਾਂ ਸੁੱਖਾਂ ਵਿੱਚੋਂ ਕਈ ਵਾਰੀ ਬੜੇ ਵੱਡੇ ਦੁੱਖਾਂ ਦਾ ਜਨਮ ਹੁੰਦਾ ਹੀ। ਤੇ ਸੱਜਣਾ ਇਸ ਸੁੱਖ ਨੂੰ ਲੈ ਕੇ ਕਦੀ ਜਿਹੜੇ ਸੁੱਖ ਨੂੰ ਤੂੰ ਭਾਲਣਾ ਪਿਆ ਹੈ, ਇਹਦੇ ਵੀ ਸ਼ਾਂਤੀ ਨਹੀਂ। ਸੁੱਖ ਕੋ ਮੰਗੈ ਸਭ ਕੋ, ਦੁੱਖ ਨਾ ਮੰਗੈ ਕੋਈ। ਸੁੱਖ ਹੈ ਕੋ ਦੁੱਖ ਅਗਲਾ, ਮਨਮੁਖ ਬੂਝ ਨਾ ਹੋਏ। ਗੁਰੂ ਤੇਗ ਬਹਾਦਰ ਜੀ ਨੇ ਇੱਕ ਪ੍ਰਮਾਣ ਦਿੱਤਾ, ਹਜ਼ੂਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਹਾਂ। ਤੇ ਸਾਹਿਬ ਕਹਿੰਦੇ ਨੇ ਸੁੱਖ ਕਹਿ ਖੇਤ ਬਹੁਤ ਦੁੱਖ ਪਾਵਤ, ਭਾਲਦਾ ਸੁੱਖ ਪਿਆ। ਤੇ ਗੁਰੂ ਤੇਗ ਬਹਾਦਰ ਜੀ ਨੇ ਤਾਂ ਤੁਲਨਾ ਇੱਕ ਉਸ ਕੁੱਤੇ ਦੇ ਨਾਲ ਦਿੱਤੀ ਜਿਹੜਾ ਦਰ ਦਰ ਤੇ ਰੋਟੀ ਦੇ ਟੁਕੜੇ ਦੀ ਖਾਤਰ ਭਟਕਦਾ ਪਿਆ, ਇੱਕ ਮਾਲਕ ਦੇ ਦਰ ਨੂੰ ਛੱਡ ਕੇ ਦਰ ਦਰ ਤੇ ਠੋਕਰਾਂ ਖਾਂਦਾ ਹੈ, ਪਰ ਉਹਦੇ ਅੰਦਰ ਨੂੰ ਟਿਕਾ ਨਹੀਂ। ਸਾਹਿਬ ਕਹਿਣ ਲੱਗੇ ਸੁੱਖ ਹੈ ਖੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ, ਦੁਆਰੇ ਦੁਆਰ ਸਵਾਨ ਜਿਉਂ ਡੋਲਤ ਨੈ ਸੁਧ ਰਾਮ ਭਜਨ ਕੀ। ਦਰ ਦਰ ਤੇ ਕੂਕਰ ਦੀ ਤਰ੍ਹਾਂ ਭਟਕਣੇ, ਪਰ ਰੱਬ ਦੇ ਭਜਨ ਸਿਮਰਨ ਦੀ ਤੈਨੂੰ ਸੋਝ ਨਹੀਂ। ਸਿਰ ਮੈਂ ਪਹਿਲਾਂ ਸੁੱਖ ਦੇ ਸੰਬੰਧੀ ਅਰਜ਼ ਕਰ ਰਿਹਾ ਵਾਂ। ਸਾਹਿਬ ਕਹਿੰਦੇ ਨੇ ਹਰ ਬੰਦਾ ਜਿਹੜਾ ਉਹ ਸੁੱਖ ਦੀ ਭਾਲ ਵਿੱਚ ਏ, ਪਰ ਧੰਨ ਗੁਰੂ ਨਾਨਕ ਦੇਵ ਅੱਜ ਬਚਨ ਪੈ ਕਰਦੇ ਨੇ, ਨਹੀਂ ਮੇਰੇ ਮਾਲਕ, ਕਈ ਵਾਰੀ ਜਿਨ੍ਹਾਂ ਨੂੰ ਆਪਾਂ ਸੁੱਖ ਸਮਝਦੇ ਹਾਂ ਉਹ ਸਾਡੇ ਲਈ ਦੁੱਖ ਬਣ ਜਾਂਦੇ ਨੇ, ਤੇ ਜਿਹਨੂੰ ਲੋਕ ਦੁੱਖ ਕਹਿ ਕੇ ਨਫ਼ਰਤ ਕਰਦੇ ਨੇ, ਕਈ ਵਾਰੀ ਉਸ ਦੁੱਖ ਦੇ ਵਿੱਚੋਂ ਸੁੱਖ ਦਾ ਜਨਮ ਹੋ ਜਾਂਦਾ। ਆ ਸਾਹਿਬ ਗੁਰੂ ਨਾਨਕ ਦੇਵ ਜੀ ਦੇ ਅੰਮ੍ਰਿਤ ਬਚਨ ਆਪਾਂ ਆਸਾ ਕੀ ਵਾਰ ਵਿੱਚ ਪੜ੍ਹਨੇ ਹਾਂ। ਦੁੱਖ ਦਾਰੂ ਸੁੱਖ ਰੋਗ ਭਇਆ, ਇਹਦੇ ਅਰਥਾਂ ਵੱਲ ਥੋੜੀ ਜਿਹੀ ਤਵੱਜੋ ਦੇਣਾ। ਦੁੱਖ ਦਾਰੂ, ਇੱਥੇ ਦਾਰੂ ਦਾ ਅਰਥ ਇਲਾਜ, ਦਵਾ। ਕਹਿੰਦੇ ਨੇ ਹੇ ਮੇਰੇ ਕਰਤੇ ਪੁਰਖ ਵਾਹਿਗੁਰੂ, ਤੇਰੇ ਦਿੱਤੇ ਹੋਏ ਕਈ ਵਾਰੀ ਦੁੱਖ ਜਿਹੜੇ ਨੇ, ਹਕੀਕਤ ਇਹ ਵੀ ਜੇ ਕੋਈ ਅੰਦਰੋਂ ਸੀਨੇ ਤੋਂ ਸੋਚੇ ਉਹ ਦੁੱਖ ਜਿਹੜੇ ਨੇ ਇਲਾਜ ਬਣ ਜਾਂਦੇ। ਦੁੱਖ ਦਾਰੂ, ਫਿਰ ਅੱਗੇ ਕਹਿਣ ਲੱਗੇ ਸੁੱਖ ਰੋਗ ਭਇਆ, ਤੇ ਜਿਹੜੇ ਸੁੱਖ ਦਿੰਦਾ ਕਈ ਵਾਰੀ ਉਹ ਸੁੱਖ ਜਿਹੜੇ ਨੇ ਰੋਗ ਨੂੰ ਜਨਮ ਦੇ ਦਿੰਦੇ ਨੇ। ਦੁੱਖ ਵਿਚ ਨਿਰੰਕਾਰ ਚੇਤੇ ਆਉਂਦਾ, ਜੇ ਸੁੱਖ ਵਿਚ ਕਰਤਾਰ ਭੁੱਲ ਜਾਂਦਾ। ਤਾਂ ਹੀ ਤੇ ਸਾਹਿਬ ਨੇ ਅੰਮ੍ਰਿਤ ਬਚਨ ਕੀਤੇ ਨੇ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਨ ਉੱਠ ਖਲੋਏ ਰੋਗ। ਕਿਉਂ? ਜਦ ਰੋਗ ਪੈਦਾ ਕਦੋਂ ਹੁੰਦੇ ਨੇ? ਜਦੋਂ ਸਾਹਿਬ ਦੇ ਬਚਨ ਪੜ੍ਹਨੇ, ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ, ਤੇ ਦੁਨੀਆਂ ਦੀ ਸੁੱਖ ਦੀ ਖਾਤਰ ਨਿਰੰਕਾਰ ਨੂੰ ਭੁਲਾਇਆ। परमेश्वर ते भुलिया व्यापन सबे रोग एथे साहब कहिंदे दुख दारू तेरा दिता होया दुख इलाज बन जांदा है सुख रोग भया ते जदों कई वारी सुख देना है मालका ए दुनिया दे सुख बंदे दे लई दुख बन जांदे ने ए दुख पैदा करदे ने आ गुरु अर्जुन देव जी ने एक अमृत बचन कीता है श्लोक सहज कृति दे अंदर कहिंदे ने पूर्व ले कीते कोई सुख कर्मां दी खातर मनुख नूं दुनियावी सुख मिल गया राज भाग पदवी मिल गई कह लगे जदों ही सुख आया है उस वक्त एदी मत उल्ट गई एदी मत ते एदी अकल ते पदर पर्दा पै गया ते इस विपरीत बुद्धि वाले ने जेड़ा भी सामने आया ओनू दुख देना ओनू तसीए देने शुरू किते कह लगे की करांगे इस राज भाग दे सुख नूं जिदे ते बैठ के कई जन्मां दा गेड़ा फिर तले पले पै जांदा साहब ने बचन किते कहन लगे दानग परा पूर्वेन पुचन ते मकीप ते पूर्वले कीता कोई दाना करके तेनु राज भाग मिल गया दानग परा पूर्वेन पुचन ते मकीप ते जिदन सुख मिलिया उदन विपरीत बुद्धियंग सुख मिलदिया सारी मत उल्ट गई विपरीत बुद्धियंग मारत लोक है उस तख्त ते बैठ के इन्नी कु मत ते पर्दा पिया पता नहीं किन्ने कु मनुख मौत दे घाट उतार दिते कहन लगे नानक चिरंकाल दुख भोगते इस पदवी दे सुख ने किदे वड्डे दुख नु जन्म दे दिता अर्ज कर रहे हैं उस पंक्ति ते दुख दारू सुख रोग भया अगला बचने कहन लगे प्यारे के जे तेरे कोल अंदर दा सुख आ जाए दुख दारू सुख रोग भया जां सुख ताम ना कोई हुण इहदे अर्थ समझिए आपां जां सुख ताम ना कोई हुण सवाल पैदा होवेगा बाबा जी एक पासे आप कह रहे हो कि सुख जिहड़ा रोग बन जांदा है ते नाल फिर कह दिता है जां सुख ताम ना कोई जिहड़ा पहला शब्द सुख आया उस सुख दा अर्थ है दुनियावी आनंद दुनियावी भोग दुख दारू सुख रोग पया फिर कह लगे जां सुख इथे जां सुख दा अर्थ है जदों तेरे हिरदे विच परमेश्वर दे नाम दा सुख आ जाएगा कहन लगे ताम ना कोई ताम दा अर्थ है तदों उस वक्त तेरे हिरदे नूं किसे किस्म दा दुख जिहड़ा है ओह पो नहीं सकेगा गुरमुखो एही कारण स्याणे लोग इह गल कहिंदे ने सुख वेले कदी भी गिनती ना करो अपने शुभ चिंतकां दी जे अपने हिरदे नाल कोई नेह करन वाला तकना है ते उदो तकियो जदों बंदे दे उत्ते मुसीबत ते पीड़ा आवण सुख विच बेअंत मित्र मिलणगे ते दुख फिर कई वारी जदों सारे साथ छड देण ते मनुख दे लई ओह दुख जिहड़ा है निरंकार दी किरपा नाल इलाज सुख बन जांदा है दुख भी दात बन जांदा है आ सतगुरु ने बाणी विच बचन कहे ने कहन लगे प्यारे सुख मैं आन बहुत मिल बैठत रहत चौं दिश घेरै सुख वेले लोकां दी गिनती मत करी चार चबेरे तेरे इकट्ठे आए ने प्यारे पता तां उदों लगेगा जदों तेरे ते दुख मुसीबत जां भीड़ा आ पई सुख मैं आन बहुत मिल बैठत रहत चौं दिश घेरै विपत परी सब ही संग छाड़त को ना आवत नेरै जदों तेरे कोल सुख है साहब कहन लगे सुख मैं बहु संगी पै दुख मैं संग ना कोई मुसीबत वेले कोई नेड़े ढुकदा नहीं फिर दुख दात कदों बन जांदा है आ हजूर दे तीन प्रमाण ने गुरु ग्रंथ साहब दे श्री राग विचों जदों दुख वाकई रब दी दात बन जांदा है साहब गुरु ग्रंथ साहब च हजूर कहिंदे ने कि मेरे मालक जी मैं सोचदा सा जदों सुख मेरे कोल है कि सारा संसार मेरा पुत्र धीआं भैन भरा साख संबंधी देख के तेरे वालों भी मुंह मोड़ लिया मन विचों आवाज आनी मना जितना लोग तेरे पिछे तुरदे ने इन्नी किसे कोल ताकत है नहीं सुख विच मेरे मालका तेरी याद भुल गई ते जितन आ मुसीबत दा भार टुटा दुख आप है मेरे अपने भी साथ छड के चले गए ते जिन्ना भैणा भरावां नूं मैं अपने दिलों समझदा सा जदों ओ भी मेरे वल्लों मुंह फेर गए ਇੰਨੀ ਭਾਰੀ ਮੁਸੀਬਤ ਵਿੱਚ ਕੇਵਲ ਤੇਰੀ ਯਾਦ ਆਈ ਤੇ ਜੇ ਇੰਨਾ ਦੁੱਖ ਆਇਆ ਤੇ ਦੁੱਖ ਵਿੱਚ ਮੇਰੇ ਮਾਲਕਾ ਤੇਰੀ ਯਾਦ ਹਿਰਦੇ ਵਿੱਚ ਵਸ ਗਈ ਤੇ ਉਸ ਤੇਰੀ ਯਾਦ ਨੇ ਮੇਰੇ ਸਦੀਵ ਕਾਲ ਅੰਦਰ ਨੂੰ ਸੁੱਖ ਦੇ ਦਿੱਤਾ। ਦੇਖੋ ਹੁਣ ਦੁੱਖ ਦਾਤ ਕਦੋਂ ਬਣਦਾ। ਸਾਹਿਬ ਕਹਿਣ ਲੱਗੇ ਸਤਿਗੁਰੂ ਦਾ ਬਚਨ ਨੇ ਜਾਂ ਕੋ ਮੁਸ਼ਕਲ ਅਤ ਬਣੇ, ਇਹ ਦੁੱਖ ਹੀ ਹੈ ਨਾ, ਧੋਈ ਕੋਏ ਨਾ ਦੇ ਲਾਗੂ ਹੋਏ ਦੁਸ਼ਮਣਾ, ਸਾਥ ਤੇ ਭੱਜ ਖਲੇ ਸਭੋ ਭੱਜੈ ਆਸਰਾ, ਚੁੱਕੈ ਸਭ ਅਸਰਾਉ, ਇਥੋਂ ਤੱਕ ਕਿ ਲੋਕ ਆਪਣੇ ਵੀ ਸਾਥ ਛੱਡ ਜਾਣ। ਹੁਣ ਦੇਖੋ ਦੁੱਖ ਵਿਚ ਨਿਰੰਕਾਰ ਚੇਤੇ ਆਇਆ, ਸੁੱਖ ਵਿਚ ਸਾਰੇ ਆਪਣੇ ਸਨ, ਪਰ ਜਿੱਦਣ ਮੁਸੀਬਤ ਆ ਪਈ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ। ਹੁਣ ਜਦੋਂ ਕੋਈ ਨਾਲ ਨਹੀਂ ਰਿਹਾ, ਇਕਾਂਤ ਵਿਚ ਬਹਿ ਕੇ ਕਹਿੰਦਾ ਮੇਰੇ ਨਿਰੰਕਾਰ ਤੇਰੇ ਤੋਂ ਬਿਨਾਂ ਮੇਰਾ ਦੁਨੀਆਂ ਤੇ ਕੋਈ ਨਹੀਂ। ਤੇ ਸਾਹਿਬ ਕਹਿਣ ਲੱਗੇ ਪਿਆਰੇ ਫਿਰ ਹੋਵੇਗਾ ਕਿ ਸਭੋ ਭੱਜੈ ਆਸਰਾ ਚੁੱਕੈ ਸਭ ਅਸਰਾਉ, ਚਿੱਤ ਆਵੈ ਉਸ ਪਾਰ ਬ੍ਰਹਮ ਲੱਗੈ ਨਾ ਤੱਤੀ ਵਾਹ। ਇਹਦਾ ਮਤਲਬ ਪਹਿਲਾਂ ਦੁੱਖ ਆਏ ਮੁਸ਼ਕਲ ਦੁੱਖੇ, ਭੈਣ ਭਰਾਵਾਂ ਦਾ ਸਾਥ ਛੱਡ ਜਾਣਾ ਦੁੱਖੇ, ਪਰ ਜਦੋਂ ਸਾਈ ਇਹ ਦੁੱਖ ਆ ਪਿਆ ਉਸੇ ਵਕਤ ਤੇਰੀ ਯਾਦ ਹਿਰਦੇ ਵਿਚ ਆਈ ਤੇ ਤੇਰੀ ਯਾਦ ਆਉਂਦਿਆਂ ਤੱਤੀ ਵਾਹ ਵੀ ਨਾ ਲੱਗੀ ਤੇ ਮੇਰੇ ਮਨ ਨੇ ਹੱਥ ਜੋੜ ਕੇ ਕਿਹਾ ਨਿਰੰਕਾਰ ਜੇ ਤੂੰ ਇਹ ਦੁੱਖ ਨਾ ਦਿੱਤਾ ਹੁੰਦਾ ਸ਼ਾਇਦ ਮੈਂ ਕਦੀ ਤੈਨੂੰ ਯਾਦ ਨਾ ਕਰਦਾ, ਤੇਰਾ ਦਿੱਤਾ ਹੋਇਆ ਦੁੱਖ ਮੇਰੇ ਲਈ ਦਾਤ ਬਣ ਕੇ ਆ ਗਿਆ। ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਕੇਤਿਆਂ ਦੁੱਖ ਭੂਖ ਸਦਮਾਰ, ਇਹ ਪੇ ਦਾਤ ਤੇਰੀ ਦਾਤਾਰ। ਇੱਕ ਮਨੁੱਖ ਬਿਲਕੁਲ ਬਿਮਾਰੀ ਨਾਲ ਕਮਜ਼ੋਰ ਹੋ ਗਿਆ, ਤਨ ਢੱਕਣ ਨੂੰ ਬਸਤਰ ਨਹੀਂ, ਪੇਟ ਭਰਨ ਵਾਸਤੇ ਰੋਟੀ ਨਹੀਂ। ਦੇਖੋ ਦੁੱਖ ਤੇ ਭੁੱਖ ਕਦੋਂ ਦਾਤ ਬਣਦੀ ਏ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀੜ, ਦਮੜਾ ਪੱਲੇ ਨਾ ਪਵੇ, ਇੱਕ ਰੁਪਈਆ ਇੱਕ ਦਮੜਾ ਵੀ ਕਦੀ ਉਹਨੂੰ ਬਚਦਾ ਨਹੀਂ। ਤੇ ਕਹਿਣ ਲੱਗੇ ਇੰਨਾ ਵਿਚਾਰਾ ਟੁੱਟ ਗਿਆ ਕਿ ਇਥੋਂ ਤੱਕ ਕੋਈ ਘਰ ਆ ਕੇ ਇਹ ਵੀ ਨਹੀਂ ਕਹਿੰਦਾ ਕਿ ਘਬਰਾ ਨਾ, ਜੇ ਦਿਨ ਆ ਪਏ ਨੇ ਤਾਂ ਕੱਟੇ ਜਾਣਗੇ। ਮੇਰੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਦਾਤਾ ਇੱਥੇ ਤਾਂ ਦੇਣਾ ਤਾਂ ਕਿਸੇ ਕੀ, ਕੋਈ ਫੋਕਾ ਹਮਦਰਦੀ ਵੀ ਜ਼ਾਹਰ ਨਹੀਂ ਕਰਦਾ। ਤੇ ਜਿੱਦਣ ਵੇਖਿਆ ਸਾਰੇ ਛੱਡ ਗਏ, ਉਦਣ ਤੇਰੀ ਯਾਦ ਗਿਰਦੇ ਵਿਚ ਆਈ ਤੇ ਤੇਰੀ ਯਾਦ ਨੇ ਮੈਨੂੰ ਅੰਦਰ ਦਾ ਉਹ ਰਾਜ ਦੇ ਦਿੱਤਾ ਜਿਹੜਾ ਅੰਦਰ ਦਾ ਸੁੱਖ ਦੁਨੀਆਂ ਦਾ ਦੁੱਖ ਹੁਣ ਮੇਰੇ ਤੋਂ ਖੋਹ ਨਹੀਂ ਸਕਦਾ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ, ਨਾ ਕੋ ਦੇਵੈ ਧੀਰ, ਸਵਾਰਥ ਸਵਾਓ ਨਾ ਕੋ ਕਰੈ, ਨੈ ਕਿਛ ਹੋਵੇ ਕਾਜ, ਕਹਿਣ ਲੱਗੇ ਚਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਕਲ ਹੋਵੇ ਰਾਜ। ਪਰ ਉਦੋਂ ਚੇਤ ਆਇਆ ਜਦੋਂ ਨੰਗ ਭੁੱਖ ਦੀ ਪੀਰ ਆ ਪੱਲੇ ਪਈ, ਇਹਦਾ ਮਤਲਬ ਉਹਦੇ ਲਈ ਨੰਗ ਭੁੱਖ ਇੱਕ ਦਾਤ ਬਣ ਗਈ। ਸਾਹਿਬ ਨੇ ਤੀਸਰਾ ਪ੍ਰਮਾਣ ਦਿੱਤਾ, ਕਹਿਣ ਲੱਗੇ ਜਾਂ ਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਖ ਕਦੇ ਸੋਗ, ਗੌਣ ਕਰੈ ਚੌ ਕੁੰਟਕਾ, ਘੜੀ ਨਾ ਬੈਸਣ ਸੋਏ, ਜਿਸ ਵਿਚਾਰੇ ਨੂੰ ਘਰ ਵੀ ਚੈਨ ਨਹੀਂ, ਪਰਿਵਾਰ ਵਿਚ ਵੀ ਕਲੇਸ਼ ਪਿਆ। ਪਰ ਸਾਹਿਬ ਕਹਿੰਦੇ ਨੇ ਮਾਲਕਾ ਇਸ ਕਲੇਸ਼ ਇਸ ਦੁੱਖ ਵਿਚੋਂ ਬਚਣ ਦਾ ਇੱਕੋ ਰਾਹ ਮੈਨੂੰ ਲੱਭਿਆ, ਕੇਵਲ ਤੇਰੀ ਯਾਦ। ਸਾਹਿਬ ਕਹਿਣ ਲੱਗੇ ਗ੍ਰਿਸ਼ਤ ਕੁਟੰਬ ਪਲੇਟਿਆ, ਕਦੇ ਹਰਸ ਕਦੇ ਸੋਗ, ਗੌਣ ਕਰੇ ਚੌ ਕੁੰਟਕਾ, ਘੜੀ ਨਾ ਬੈਸਣ ਸੋਏ, ਚਿੱਤ ਆਵੇ ਉਸ ਪਾਰ ਬ੍ਰਹਮ, ਤਨ ਮਨ ਸ਼ੀਤਲ ਹੋਏ। ਆਖਿਰ ਇਹਦਾ ਮਤਲਬ ਜਿਹੜਾ ਅੰਦਰ ਪਹਿਲਾਂ ਚਿੰਤਾ ਨੇ ਖਾ ਲਿਆ, ਉਸ ਚਿੰਤਾ ਦੇ ਦੁੱਖ ਵਿਚੋਂ ਰੱਬ ਦੀ ਯਾਦ ਪੈਦਾ ਹੋਈ ਤੇ ਜਿਸ ਯਾਦ ਨੇ ਮਨੁੱਖ ਦੇ ਤਨ ਤੇ ਮਨ ਨੂੰ ਸੁੱਖ ਦੇ ਦਿੱਤਾ। ਸਾਹਿਬ ਕਹਿੰਦੇ ਨੇ ਖੇ ਪ੍ਰਭੂ ਬੇਅੰਤ ਐਸੇ ਨੇ ਜਿਨ੍ਹਾਂ ਨੂੰ ਦੁੱਖ ਤੇ ਭੁੱਖ ਦੇ ਨੇ ਤੇ ਉਹ ਦੁੱਖ ਨੂੰ ਵੀ ਤੇਰੀ ਦਾਤ ਸਮਝ ਲੈਂਦੇ ਨੇ। ਇਹ ਹਕੀਕਤ ਹੈ। ਆਪਣੀ ਕੌਮ ਵੱਲ ਆਪਾਂ ਝਾਤੀ ਮਾਰ ਕੇ ਦੇਖੀਏ, ਜਦੋਂ ਜਦੋਂ ਇਹਨਾਂ ਤੇ ਮੁਸੀਬਤ ਦੇ ਪਹਾੜ ਟੁੱਟੇ, ਇਹ ਦੁੱਖ ਦੇ ਵਿੱਚੋਂ ਇਹ ਨਿਖਰ ਕੇ ਬਾਹਰ ਨਿਕਲੇ, ਤੇ ਜਦੋਂ ਜਦੋਂ ਰਾਜ ਪਦਵੀਆਂ ਦਾ ਸੁੱਖ ਮਿਲਿਆ, ਤਿਉਂ ਤਿਉਂ ਇਹਨਾਂ ਦੇ ਜੀਵਨ ਅੰਦਰ ਕੌਮ ਹਮੇਸ਼ਾ ਗਿਰਾਵਟ ਵਾਲੇ ਪਾਸੇ ਗਈ। ਕਈ ਵਾਰੀ ਜਦੋਂ ਸੋਚਣਾ ਵਾ ਕਿ ਦਾਤਾ ਐਸ ਤੇਰੀ ਪੰਕਤੀ ਦੇ ਅਰਥ ਕਰਦਿਆਂ ਕਿ ਹੋਰ ਤਾਂ ਕਿਸੇ ਦਾ ਪਤਾ ਨਹੀਂ, ਕੋਈ ਕਹਿ ਵੀ ਦੁੱਖ ਜਾਂ ਭੁੱਖ ਤੇਰੀ ਦਾਤ ਹੈ, परछाई तेरे दर ते जुड़े हुए कुर्बानी वाले भावना वाले सिख ओ दुख ते भुख नूं भी उलामा नहीं तेरी दात समझ के अपने जीवन विच हडांदे रहे। आ बाबा गुरु नानक देव जी का एक बचन हुंदा है गुरु ग्रंथ साहिब दे श्री राग विच। देखो सतगुरु नूं पता सी एक ज मुसीबत सच दे मार्ग ते चलण वाले ते आउणी है। हजूर दा अमृत बचन पढ़िया ते साहिब कहिंदे ने खे मेरे मालिक जी जे देह है दुख लाइए पाप ग्रह दोए राह। साहिब जी कहिंदे ने खे मेरे मालिका जे देह है दुख लाइए जेकर निरंकार तू मेरे तन नूं रोग कोई ला देवे दुख ला देवे पाप ग्रह दोए राह। आ ग्रह दा अर्थ वैसे करदे ने ग्रह। कहन लगे जेड़े राहु ते केतु कहिंदे ने बंदे दे पिछे लग जान तां ओदी जिंदगी विच सुख नहीं। कहिंदे ने मालका ना तां मैनू देह दे रोग दा परवाह है ना मैनू राहु ते केतु दा परवाह है। रत पीणे राजे सिरे उपर रखिए जे खून पीण वाले राजे मेरे सिर ते खलो के दिन रात मेरे ते जुल्म करन एवै जापै भाओ। जे मेरे निरंकार मेरे ते दुख भी आ पै ए ग्रह भी मेरे ते असर करन जे राजे भी आके जुल्म दी हद मुका देन। पर एक मैं अर्ज करांगा साईया सब कुछ जर लांगा पर तेरी कृपा नाल एक रहमत करी रत पीणे राजे सिरे उपर रखिए एवें जापै भाओ पी तू ऐ सालाहना आखन लहै ना चाओ। मैं इस दुख विच भी मेरे मालका तेरी याद भी जुड़िया रहांगा। कदी लाहौर दी धरती ते ओ समा तको खा के छोटे छोटे बच्चे ने जदो दुख ते भुख नूं भी साईं दी दात समझ के प्रवान कर लेना ए बाबा नानक सतगुरु तेरे भावना वाले सिदक वाले गुरसिखा दे ही से आया। मावां सारा सारा दिन चक्की पींदियां ने इन्हां नूं सारा दिन चक्की पीण वास्ते दाने दिते जांदे ने ते नाल कहा जांदा है जो दाने ना पीए ओदी छाती ते पत्थर रखे जान भारे। पर ए चक्की पींदियां वी मेरे साईं दी याद भी जुड़ियां रहिंदियां ने। ओ सोचदा इन्हां नूं दुख देवां पर चक्की पी के भी उन्हां नूं दुख दुख नहीं भासदा ते जदों फिर मीर मन्नू वर्गा पत्थर दिल इंसान कहिंदा है कि चक्की पी के भुखियां रह के दुख विच रह के भी इन्हां दा अंदर नहीं डोलदा। दुनिया विच सब तो ज्यादा ने मनुख नूं अपनी औलाद दे नाल है। मनुख औलाद दी खातर हर एक दुख अपने तन ते जर लैंदा है। कहन लगे काम करो इन्हां दे दुध चुंगदे होए बच्चे जेड़े अजे विचारे ना तां बैठ सकदे ने ना अजे ओ अपनी जबान तो कुछ बोल सकदे ने जे इन्हां दा माइयां दा अंदर अजे भी डोलिया नहीं इन्हां दे पुत्रां नूं इन्हां दे सामने पकड़ के इन्हां दियां अखां सामने टुकड़े करो ते टुकड़े करके इन्हां दे बच्चियां दियां आंदरां कढ के इन्हां दे गले विच हार पा दियो। फिर मैं पुछांगा ए किन्ने कु सिदक नाल अपने गुरु गोबिंद सिंह दे रब्बी गीत गाउंदियां ने। अर्ज कर रहा मेरे मालक के जिन्हों तू दात दे दे केतिया दुख भूख सदमार ए पे दात तेरी दातार। कदी तको खा ओ बच्चा जेड़ा मां दे कुचड़ चढ़िया गोद विच जालम खुंदा है असमान विच उड़ांदा है थल्यो नेजा तिखा करके विच परो देंदा है ते खून दा फुहारा उस नेजे दे नाल जमीन ते डिगदा है ते मां सदरां भरियां अखां नाल तकदी है ते ओ सोचदा शायद अंदरों हूक तरला लैके कहेगी मेरे बच्चे नूं कुछ ना कह। जदों ओ बच्चे दे टुकड़े कर लगदा है ते मां दी मुख विचों आवाज निकलदी है दाता जे सुख देहे ता तुझे आराधी केतियां दुख भूख सदमार ए पे दात तेरी दातार। मां दी अवस्था की है जे सुख दे ता तुझे आराधी दुख पी तुझे त्याई जे भुख दे ता इति ही राजा दुख विच सुख मनाई ए पे दात तेरी दातार। दुख भी सुख मनाई तन मन काट काट सब अर्थी विच अग्नि आप जलाई ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ, ਸਭ ਕੁਝ ਮੈਂ ਸਹਿ ਲਾਂਗਾ ਦੁੱਖ ਭੁੱਖ, ਪਰ ਇੱਕ ਕਿਰਪਾ ਕਰੀ ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਖੋ ਵਡਿਆਈ। ਅੱਜ ਤੱਕੋ ਟੁਕੜੇ ਕਰਕੇ ਮਾਈ ਦੇ ਗਲੇ ਵਿਚ ਹਾਰ ਪਾਇਆ ਹੈ, ਤੇ ਜਾ ਕੇ ਹਾਕਮ ਕਹਿੰਦਾ ਦੇਖੋ ਖਾਂ, ਅੱਜ ਸ਼ਾਮ ਨੂੰ ਇਕਾਂਤ ਵਿਚ ਜਰੂਰ ਰੋਣਗੀਆਂ, ਇਕ ਦੂਜੇ ਨਾਲ ਝੂਰ ਝੂਰ ਕੇ ਦੁੱਖ ਪ੍ਰਗਟ ਕਰਨਗੀਆਂ। ਤੇ ਸ਼ਾਮ ਦਾ ਵੇਲਾ ਆਇਆ, ਸੂਰਜ ਦੀ ਟਿੱਕੀ ਛਪਣ ਲੱਗੀ, ਤੇ ਇਕ ਆਵਾਜ਼ ਦੇ ਕੇ ਕਹਿੰਦੀ ਏ ਬਜ਼ੁਰਗ ਮਾਈ, ਧੀਓ ਬੀਬੀਓ, ਸ਼ਾਮ ਦਾ ਵੇਲਾ ਹੋ ਗਿਆ, ਆਓ ਬੈਠ ਕੇ ਸੋਦਰ ਰਹਿ ਰਾਤ ਦਾ ਪਾਠ ਕਰ ਲਈਏ। ਕਹਿੰਦਾ ਪੁੱਤਰਾਂ ਦੇ ਟੁਕੜੇ ਗਲੇ ਵਿਚ ਨੇ, ਸੋਦਰ ਦਾ ਪਾਠ ਪ੍ਰੇਮ ਨਾਲ ਭਿੱਜ ਕੇ ਕਰਦੀਆਂ ਨੇ। ਤੇ ਪਰਤ ਕੇ ਇਕ ਮਾਈ ਉੱਠ ਕੇ ਖੜੀ ਹੋਈ, ਅੱਗੇ ਤਾਂ ਰੋਜ਼ ਗਲ ਵਿਚ ਕੱਪੜਾ ਪਾ ਕੇ ਅਰਦਾਸ ਕਰਦੀ ਸੀ ਪੱਲਾ ਪਾ ਕੇ, ਅੱਜ ਪੁੱਤਰ ਦੀਆਂ ਆਂਦਰਾਂ ਪਰਨਾ ਬਣੀਆਂ ਨੇ, ਤੇ ਅਰਦਾਸ ਕੀ ਕਰਦੀ ਏ ਮੇਰੇ ਗੁਰੂ ਨਾਨਕ ਸਾਹਿਬ, ਤੇਰੀ ਕਿਰਪਾ ਨਾਲ ਚਾਰ ਪੈਰ ਦਿਨ ਸੁੱਖ ਦਾ ਬਤੀਤ ਹੋਇਆ ਹੈ, ਚਾਰ ਪੈਰ ਰਹਿਣ ਆਈਏ, ਸੁੱਖ ਦੀ ਬਤੀਤ ਕਰੀ, ਤੇ ਕਿਰਪਾ ਕਰਕੇ ਆਪਣੇ ਭਾਣੇ ਵਿਚ ਰਹਿਣ ਦੀ ਦਾਤ ਬਖਸ਼ੀ। ਤੇ ਹਾਕਮ ਵੀ ਉਂਗਲੀ ਆਪਣੇ ਮੂੰਹ ਵਿਚ ਲੈ ਕੇ ਦੰਦਾਂ ਥੱਲੇ ਚਬਾ ਕੇ ਕਹਿੰਦਾ ਯਾ ਰੱਬਾ, ਕਿਸ ਮਿੱਟੀ ਦੇ ਲੋਕ ਬਣੇ ਨੇ ਜਿਹੜੀ ਔਰਤ ਪੁੱਤਰ ਦੇ ਟੁਕੜੇ ਗਲੇ ਵਿਚ ਪਾ ਕੇ ਕਹਿੰਦੀ ਏ ਅੱਜ ਵੀ ਦਿਨ ਸੁੱਖ ਦਾ ਲੰਘਿਆ, ਇਹਦਾ ਮਤਲਬ ਦੁੱਖ ਦਾ ਦਿਨ ਇਹਨਾਂ ਲਈ ਦੁਨੀਆਂ ਵਿਚ ਬਣੇ ਕੋਈ, ਉਹਨਾਂ ਲਈ ਦੁੱਖ ਵੀ ਇਕ ਸਾਈਂ ਦੀ ਦਾਤ ਏ। ਤੇ ਜੇ ਇਹ ਦਾਤ ਨਾ ਹੁੰਦੀ ਤੇ ਕਦੀ ਮਾਈਆਂ ਗਾਉਂਦੀਆਂ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਧਦਾ ਅਸੀਂ ਦੂਣ ਸਵਾਏ ਹੋਏ। ਖੈਰ ਮੈਂ ਆਪਣੇ ਵਿਸ਼ੇ ਤੇ ਆਵਾਂ। ਸਾਹਿਬ ਕਹਿੰਦੇ ਪਏ ਨੇ ਖੇ ਪ੍ਰਭੂ, ਤੂੰ ਜਦੋਂ ਦਾਤ ਦੇਣ ਲੱਗਣੇ, ਕੇਤਿਆਂ ਦੁੱਖ ਭੂਖ ਸਦਮਾਰ, ਅਖਰੀ ਅਰਥ ਕਰਦਿਆਂ ਕੇਤਿਆਂ ਦਰ ਤੇ ਕਈਆਂ ਨੂੰ ਦੁੱਖ ਦੇਣੇ, ਚਾਹੇ ਉਹ ਸਰੀਰਕ ਹੋਣ ਚਾਹੇ ਉਹ ਅੰਦਰ ਦੇ ਹੋਣ। ਕਹਿਣ ਲੱਗੇ ਕੇਤਿਆਂ ਦੁੱਖ ਭੂਖ ਸਦ ਮਾਰ, ਉਹਨਾਂ ਨੂੰ ਦੁੱਖ ਭੁੱਖ ਤੂੰ ਕਈ ਤਰ੍ਹਾਂ ਦੇ ਆਪਣੇ ਵੱਲੋਂ ਮੇਰੇ ਮਾਲਕ ਜੀ ਜਿਵੇਂ ਦੁੱਖ ਪਿਆ ਦੇਣੇ। ਉਹ ਕਹਿੰਦੇ ਨੇ ਇਹ ਭੇ ਦਾਤ ਤੇਰੀ ਦਾਤਾਰ, ਦੁੱਖ ਭੁੱਖ ਲੈ ਕੇ ਕਹਿੰਦੇ ਨੇ ਖੇ ਮੇਰੇ ਕਰਤੇ ਪੁਰਖ ਵਾਹਿਗੁਰੂ ਜੀ, ਇਹ ਵੀ ਆਪ ਜੀ ਦੀ ਦਿੱਤੀ ਹੋਈ ਦਾਤ ਹੈ, ਦੁੱਖ ਦੈ ਸੁੱਖ ਦੈ ਭੁੱਖ ਦੈ, ਇਹ ਤੇਰੀ ਦਿੱਤੀ ਦਾਤ ਏ। ਤੇ ਬਾਕੀ ਦੁੱਖ ਤੇ ਠੋਕਰ ਤੋਂ ਬਿਨਾਂ ਕਦੀ ਵੀ ਬੰਦੇ ਨੂੰ ਮੰਜ਼ਿਲ ਮਿਲਦੀ ਵੀ ਨਹੀਂ। ਜੇ ਸ੍ਰੀ ਮਾਨ ਭਾਈ ਸਾਹਿਬ ਭਾਈ ਵੀਰ ਸਿੰਘ ਹੋਰੀ ਨੇ ਨਾ ਸੰਤ ਕਵੀ ਨੇ ਬੜੇ ਪਿਆਰੇ ਇੱਕ ਬਚਨ ਕਹੇ ਨੇ, ਉਹ ਕੁਦਰਤ ਨੂੰ ਜਦੋਂ ਤੇਕ ਤੱਕਦੇ ਨੇ ਤੇ ਕੁਦਰਤ ਵਿੱਚੋਂ ਵੀ ਸਾਈਂ ਦਾ ਸਿਮਰਨ ਉਹਨਾਂ ਨੂੰ ਸੁਣਾਈ ਦਿੰਦਾ। ਉਹ ਕਹਿੰਦੇ ਨੇ ਸ਼ਾਮਾਂ ਦਾ ਵੇਲਾ ਸੀ ਤੇ ਇੱਕ ਦਿਨ ਮੈਂ ਦਰਿਆ ਦੇ ਕਿਨਾਰੇ ਤੁਰਿਆ ਜਾਂਦਾ ਹਾਂ ਤੇ ਪਾਣੀ ਜਦੋਂ ਉਸ ਪਹਾੜ ਦੇ ਸੋਮੇ ਵਿੱਚੋਂ ਨਿਕਲ ਕੇ ਤੁਰਦਾ ਪਿਆ, ਉਹ ਜਲ ਕਹਿਣ ਲੱਗੇ ਅੱਤ ਦਾ ਨਿਰਮਲ ਇੰਨਾ ਸੋਹਣਾ ਕਿ ਉਸ ਪਾਣੀ ਦੇ ਤੁਰਦਿਆਂ ਥੱਲੇ ਜ਼ਮੀਨ ਤੇ ਕਿਣਕੇ ਰੇਤ ਦੇ ਵੀ ਦਿਖਾਈ ਪੈ ਦਿੰਦੇ ਨੇ। ਪਾਣੀ ਤੁਰਿਆ ਜਾਂਦਾ ਆਪਣੇ ਬਹਾਵ ਦੇ ਨਾਲ ਤੇ ਕਹਿੰਦੇ ਨੇ ਮੇਰਾ ਦਿਲ ਵੀ ਇਸ ਪਾਣੀ ਨੂੰ ਵੇਖ ਕੇ ਨਾਲ ਵਹਿ ਤੁਰਿਆ ਤੇ ਸੋਚਿਆ ਇਹ ਪਾਣੀ ਕਿੰਨਾ ਭਾਗਾਂ ਵਾਲਾ ਹੈ ਜਿਹੜਾ ਨਿਰੰਤਰ ਇੱਕੋ ਚਾਲ ਵੀ ਤੁਰਿਆ ਜਾਂਦਾ। ਭਾਈ ਵੀਰ ਸਿੰਘ ਕਹਿੰਦੇ ਨੇ ਸਾਹਮਣੇ ਅਚਨਚੇਤ ਇੱਕ ਪੱਥਰ ਦੀ ਰੋਕ ਆ ਗਈ, ਚਟਾਨ ਆਈ ਤੇ ਤੇਜ਼ੀ ਨਾਲ ਤੁਰਿਆ ਜਾਂਦਾ ਪਾਣੀ ਇੱਕੋ ਦਮ ਪੱਥਰ ਦੇ ਨਾਲ ਵੱਜਿਆ ਤੇ ਉਹਦੇ ਪੱਥਰ ਨਾਲ ਟਕਰਾਉਣ ਦੀ ਆਵਾਜ਼ ਮੇਰੇ ਕੰਨਾਂ ਵਿੱਚ ਪਈ ਤੇ ਪੱਥਰ ਨਾਲ ਵੱਜ ਕੇ ਪਾਣੀ ਜਦੋਂ ਪਿਛਾਂ ਨੂੰ ਮੁੜਿਆ ਤੇ ਕਹਿੰਦੇ ਨੇ ਪਿੱਛੋਂ ਪਾਣੀ ਜਿਹੜਾ ਹੋਰ ਆਉਂਦਾ ਪਿਆ ਸੀ ਨਾ ਚਸ਼ਮੇ ਵਿੱਚੋਂ, ਉਹਨੇ ਅਗਲੇ ਪਾਣੀ ਨੂੰ ਆਵਾਜ਼ ਦੇ ਕੇ ਕਿਹਾ ਭਲਿਆ ਆਪਣੀ ਮੰਜ਼ਿਲ ਤਾਂ ਸ਼ੌ ਸਾਗਰ ਵਿੱਚ ਲੀਨ ਹੋਣਾ ਏ, ਕੀ ਕਾਰਨ ਜਦੋਂ ਸ਼ੌ ਨੂੰ ਮਿਲ ਤੁਰਿਆ ਤੇ ਤੂੰ ਅਚਨਚੇਤ ਰਸਤੇ ਵਿੱਚੋਂ ਮੁੜਨਾ ਪਿਆ ਤੇ ਜਿਹੜਾ ਅੱਗੇ ਪਾਣੀ ਜਾਂਦਾ ਪਿਆ ਸੀ ਨਾ ਉਹਨੇ ਇੱਕ ਗੱਲ ਕੇ ਕਹਿੰਦਾ ਅੱਗੇ ਕਿਵੇਂ ਤੁਰਾਂ, ਇੰਨੀ ਪੱਕੀ ਚਟਾਨ ਏ ਉਹਦੇ ਨਾਲ ਟਕਰਾਇਆ ਤਨ ਨੂੰ ਸੱਟ ਵੱਜਦੀ ਏ। ਤੇ ਪਿਛਲੇ ਪਾਣੀ ਨੇ ਹੋਕਾ ਦੇ ਕੇ ਕਿਹਾ ਜੇ ਤੂੰ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਦੁੱਖ ਤੇ ਠੋਕਰਾਂ ਜ਼ਿੰਦਗੀ ਵਿਚ ਸਹਾਰਨ ਦੀ ਜਾ ਸਿੱਖ ਲਈ, ਜਿਨ੍ਹੇ ਠੋਕਰਾਂ ਤੇ ਦੁੱਖ ਨਹੀਂ ਸਹਿ ਸਜਣਾ ਉਹਨੂੰ ਕਦੀ ਮੰਜ਼ਿਲ ਮਿਲ ਵੀ ਨਹੀਂ ਸਕਦੀ। ਭਾਈ ਵੀਰ ਸਿੰਘ ਨੇ ਅਸਲ ਵਿਚ ਮਨੁੱਖ ਦੇ ਅੰਦਰ ਦੀ ਤਸਵੀਰ ਬਿਆਨ ਕੀਤੀ ਕਹਿਣ ਲੱਗੇ ਵਹਿੰਦਾ ਵਹਿੰਦਾ ਪਾਣੀ ਤੱਕ ਕੇ ਦਿਲ ਮੇਰਾ ਵਹਿ ਤੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਮੇਰਾ ਉਸ ਅੰਦਰ ਖੁਰਿਆ। ਐ ਪਰ ਡਾਢੀ ਚੀਸ ਜਾ ਉੱਠੀ ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੂਡੇ ਖਾ ਕੇ ਆਖਰ ਪਿਛਾਂ ਘਰ ਨੂੰ ਮੁੜਿਆ। ਪਿੱਛੇ ਮੁੜਦੇ ਤੱਕ ਕੇ ਪਾਣੀ ਮਾਰੀ ਇੱਕ ਕਲਕਾਰੀ, ਕਹਿੰਦਾ ਸਜਣਾ ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਠੋਕਰਾਂ ਤੋਂ ਬਿਨਾਂ, ਦੁੱਖ ਤੋਂ ਬਿਨਾਂ ਜ਼ਿੰਦਗੀ ਵਿੱਚ ਕੁਝ ਮਿਲਦਾ ਨਹੀਂ। ਬਾਕੀ ਜੇ ਦੁੱਖ ਨੂੰ ਦਾਤ ਸਮਝੀਏ, ਮਹਿੰਦੀ ਕਿਸੇ ਦੇ ਹੱਥਾਂ ਤੇ ਰੰਗ ਲਿਆਉਂਦੀ ਏ, ਪਰ ਚੇਤੇ ਰੱਖੋ ਪੀਸਣ ਤੋਂ ਬਿਨਾਂ ਨਹੀਂ। ਜਿਹਨੇ ਰੰਗ ਲਿਆਉਣਾ ਮਹਿੰਦੀ ਨੇ, ਪਹਿਲਾਂ ਉਹਨੂੰ ਪੀਆ ਜਾਏਗਾ। ਜੇ ਉਹ ਪੀਸ ਜਾਏ ਤਾਂ ਰੰਗ ਪੈਦਾ ਕਰ ਦਿੰਦੀ ਏ, ਕਲਮ ਸੋਹਣੇ ਅਲਫਾਜ਼ ਲਿਖਦੀ ਏ, ਪਰ ਉਦੋਂ ਜਦੋਂ ਆਪਣੇ ਆਪ ਨੂੰ ਉਹ ਚਾਕੂ ਦੇ ਸਾਹਮਣੇ ਸਮਰਪਿਤ ਕਰ ਦਿੰਦੀ ਏ। ਕਦੀ ਤੱਕੋ ਮੋਤੀ ਕਿਸੇ ਦੇ ਗਲੇ ਦਾ ਹਾਰ ਬਣਦਾ, ਪਰ ਉਦੋਂ ਜਦੋਂ ਆਪਣੇ ਸੀਨੇ ਨੂੰ ਵਿਨਾ ਲੈਂਦਾ। ਤੇ ਜੇ ਤੂੰ ਵੀ ਸਾਈਂ ਨੂੰ ਪਾਣਾ ਚਾਹੁੰਦਾ ਤੇ ਮੇਰੇ ਮਨਾਂ ਦੁੱਖ ਤੇ ਭੁੱਖ ਨੂੰ ਰੱਬ ਦੀ ਦਿੱਤੀ ਹੋਈ ਦਾਤ ਸਮਝ ਲੈ। ਸਾਹਿਬ ਕਹਿਣ ਲੱਗੇ ਕੇਤਿਆਂ ਦੂਕ ਭੂਕ ਸਦਮਾਰ, ਉਹ ਸ਼ੁਕਰਾਨੇ ਵੀ ਜੁੜ ਕੇ ਉਲਾਮੇ ਨਹੀਂ ਦਿੰਦੇ। ਉਹ ਕਹਿੰਦੇ ਨੇ ਕਿ ਰੁੱਖੀ ਸੁੱਕੀ ਖਾਏ ਕਹਿ, ਠੰਡਾ ਪਾਣੀ ਪੀਓ ਫਰੀਦਾ, ਦੇਖ ਪਰਾਈ ਚੋਪੜੀ ਨਾ ਤਰਸਾਏ ਜੀਓ। ਉਹ ਭੁੱਖ ਨੂੰ ਵੀ ਉਹਦੀ ਦਾਤ ਸਮਝਦੇ ਨੇ। ਕੇਤਿਆਂ ਦੂਕ ਭੂਕ ਸਦਮਾਰ, ਮੇਰੇ ਨਿਰੰਕਾਰ ਇਹ ਪੇ, ਇੱਥੇ ਪਾਕ ਧੀ ਨਹੀਂ, ਇੱਥੇ ਭੱਬੇ ਨੂੰ ਸਿਹਾਰੀ ਲੱਗੀ ਏ। ਇਹ ਪੇ ਦਾਤ ਤੇਰੀ ਦਾਤਾਰ, ਅਕਸਰ ਆਮ ਤੌਰ ਤੇ ਪਾਠ ਕਰਦੇ ਆ ਨਾ, ਇਹ ਸ਼ਬਦ ਅਸੀਂ ਪੜ ਜਾਂਦੇ ਆ ਦਤਾਰ, ਪਰ ਹਾਲਾਂਕਿ ਦੱਦੇ ਨੂੰ ਇੱਥੇ ਕੰਨਾ ਲੱਗਾ ਪਾਠ ਇਹ ਦਾਤਾਰ। ਜਿਵੇਂ ਜਪਜੀ ਸਾਹਿਬ ਦਾ ਪਾਠ ਕਰਨੇ ਆ, ਕੱਲ ਇੱਕ ਪ੍ਰਮਾਣ ਦਿੱਤਾ ਸੀ ਕਿ ਭਰੀਆ ਮਤ ਪਾਪਾ ਕੈ ਸੰਗ ਵਾਲਾ, ਉਹਦੇ ਵਿੱਚ ਬਚਨ ਹੁੰਦਾ ਮੂਤ ਪਲੀਤੀ ਕੱਪੜ ਹੋਏ, ਤੇ ਅਕਸਰ ਪਾਠ ਕੰਨਾ ਵੀ ਸੁਣਾਈ ਦਿੰਦਾ ਦੇ ਸਾਬਣ, ਪਰ ਪਾਠ ਹੋਵੇ ਦੇ ਸਾਬੂਣ। ਉਥੇ ਬੱਬੇ ਦੇ ਥੱਲੇ ਮੇਰੇ ਸਤਿਗੁਰੂ ਨੇ ਦੁਲੰਕੜ ਲਾਏ ਨੇ, ਦੇ ਸਾਬੂਣ ਲਈਆ ਉਹ ਧੋਏ। ਇਸੇ ਤਰ੍ਹਾਂ ਸ਼ਲੋਕ ਆਪਾਂ ਜਦੋਂ ਪੜ੍ਹਨੇ ਆ, ਸੁਖਮਨੀ ਸਾਹਿਬ ਦਾ 17ਵਾਂ ਸ਼ਲੋਕ ਪੜ੍ਹੀਏ, ਆਦ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਖੁਸ਼ੀ ਭੇ ਸੱਚ। ਉਥੇ ਭੱਬੇ ਨੂੰ ਗੁਰੂ ਨੇ ਸਿਹਾਰੀ ਲਾਈ ਹੈ, ਚੇਤੇ ਰੱਖੀਏ ਉਥੇ ਬਿਹਾਰੀ ਨਹੀਂ। ਇੱਥੇ ਇਹ ਭੇ ਭੱਬੇ ਨੂੰ ਮੇਰੇ ਸਤਿਗੁਰੂ ਨੇ ਕਿਰਪਾ ਕਰਕੇ ਇੱਥੇ ਵੀ ਸਿਹਾਰੀ ਲਾਈਏ। ਇਹ ਭੇ ਕਿ ਮੇਰੇ ਕਰਤੇ ਪੁਰਖ ਵਾਹਿਗੁਰੂ, ਇਹ ਵੀ ਦਾਤ ਤੇਰੀ ਦਾਤਾਰ, ਦੁੱਖ ਤੇ ਭੁੱਖ ਵੀ ਮੇਰੇ ਕਰਤੇ ਪੁਰਖ ਵਾਹਿਗੁਰੂ, ਇਹ ਤੇਰੀ ਦਿੱਤੀ ਹੋਈ ਦਾਤ ਹੈ। ਹੁਣ ਅੱਗੇ ਸਾਹਿਬ ਕਹਿੰਦੇ ਨੇ, ਦੂਸਰਾ ਬਚਨ ਕੀਤਾ, ਕਹਿਣ ਲੱਗੇ ਬੰਦ ਖਲਾਸੀ ਭਾਣੇ ਹੋਏ। ਬੰਦ ਦਾ ਅਰਥ ਵੈਸੇ ਹੁੰਦਾ ਕੈਦ, ਬੰਧਨ। ਸਾਹਿਬ ਕਹਿਣ ਲੱਗੇ ਖਲਾਸੀ ਦਾ ਅਰਥ ਮੁਕਤੀ, ਛੁਟਕਾਰਾ। ਬੰਦ ਖਲਾਸੀ ਭਾਣੇ ਹੋਏ, ਮਨੁੱਖ ਜਿਹੜਾ ਉਹ ਬੰਧਨਾਂ ਵਿੱਚ ਬੱਝਾ ਪਿਆ, ਮਾਇਆ ਦੇ ਮੋਹ ਦਾ ਬੰਧਨ, ਪੁੱਤਰਾਂ ਧੀਆਂ ਦਾ ਬੰਧਨ, ਸੰਸਾਰ ਦੇ ਕਈ ਤਰ੍ਹਾਂ ਦੇ ਬੰਧਨ ਚੰਬੜੇ ਨੇ। ਸਾਹਿਬ ਕਹਿਣ ਲੱਗੇ ਜੇ ਇਹਨਾਂ ਬੰਧਨਾਂ ਤੋਂ ਖਲਾਸੀ ਪਾਣੀ ਚਾਹੁੰਦਾ ਤਾਂ ਚੇਤੇ ਰੱਖੀ ਰੱਬ ਦੇ ਭਾਣੇ ਤੋਂ ਬਿਨਾਂ ਕਦੀ ਵੀ ਕੋਈ ਮੁਕਤ ਨਹੀਂ ਹੋਇਆ। ਬੰਦ ਖਲਾਸੀ ਭਾਣੇ ਹੋਏ, ਕਹਿਣ ਲੱਗੇ ਹੋਰ ਆਖ ਨਾ ਸਕੈ ਕੋਈ। ਸਾਹਿਬ ਜੀ ਕਹਿੰਦੇ ਪਏ ਨੇ ਕੋਈ ਮਨੁੱਖ ਐਸਾ ਨਹੀਂ ਜਿਹੜਾ ਇਹ ਕਹਿ ਦੇਵੇ ਕਿ ਰੱਬ ਦੀ ਰਜ਼ਾ ਵਿੱਚ ਤੁਰਨ ਤੋਂ ਬਿਨਾਂ ਵੀ ਬੰਦ ਖਲਾਸੀ ਹੋ ਸਕਦੀ ਏ। ਜੇ ਬੰਧਨ ਟੁੱਟਣੇ ਨੇ ਤਾਂ ਕੇਵਲ ਕਰਤੇ ਪੁਰਖ ਵਾਹਿਗੁਰੂ ਜੀ ਦੀ ਰਜ਼ਾ ਵਿੱਚ, ਉਹਦੇ ਭਾਣੇ ਵਿੱਚ ਰਹਿ ਕੇ। ਆ ਸਤਿਗੁਰੂ ਨੇ ਕਿਰਪਾ ਕਰਕੇ ਬਾਣੀ ਵਿੱਚ ਭਾਣੇ ਦੇ ਸੰਬੰਧੀ ਬੇਅੰਤ ਪ੍ਰਮਾਣ ਦਿੱਤੇ ਨੇ। ਵੈਸੇ ਸਿੱਖ ਦਾ ਜੀਵਨ ਰਜ਼ਾ ਵਿੱਚ ਭਾਣੇ ਵਿੱਚ ਤੁਰਨਾ, ਬੰਦ ਖਲਾਸੀ ਭਾਣੇ ਹੋਏ, ਰਜ਼ਾ ਵੀ ਤੁਰਨ ਤੋਂ ਬਿਨਾਂ ਨਹੀਂ, ਤੇ ਮਹਾਰਾਜ ਭਾਣੇ ਵਿੱਚ ਕਿਵੇਂ ਚੱਲਿਆ ਜਾਏ। ਤੇ ਸਾਹਿਬ ਦਾ ਅੰਮ੍ਰਿਤ ਬਚਨ ਅਸੀਂ ਪੜ੍ਹਨੇ ਆ, ਫਰੀਦਾ ਦੁੱਖ ਸੁੱਖ ਇੱਕ ਕਰ, ਜੇ ਤੂੰ ਭਾਣੇ ਵਿੱਚ ਤੁਰਨਾ, ਪਹਿਲੀ ਗੱਲ ਦੁੱਖ ਸੁੱਖ ਨੂੰ ਇੱਕ ਬਰਾਬਰ ਜਾਣੀ, ਦਿਲ ਤੇ ਲਾਹੇ ਵਿਕਾਰ, ਰੱਬ ਦੀ ਬੰਦਗੀ ਕਰਕੇ ਮਨ ਤੋਂ ਵਿਕਾਰਾਂ ਦੀ ਮਲ ਨੂੰ ਉਤਾਰ ਦੇ। ਸਾਹਿਬ ਕਹਿਣ ਲੱਗੇ ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ, ਅੱਲਾ ਭਾਵੇ ਸੋ ਭਲਾ ਬੰਦ ਖਲਾਸੀ ਭਾਣੇ ਹੋਏ ਸੋ ਭਲਾ ਜੋ ਰੱਬ ਕਰਦਾ ਉਹਨੂੰ ਭਲਾ ਕਰਕੇ ਜਾਣੀ ਤਾਂ ਲੱਭੀ ਦਰਬਾਰ ਤਾਂ ਤੇਰੀ ਇਹ ਮੁਕਤੀ ਹੋ ਸਕਦੀ ਏ ਉਸ ਤਰ੍ਹਾਂ ਨਹੀਂ ਤੇ ਸਤਿਗੁਰੂ ਨੇ ਭਾਣੇ ਵਿਚ ਤੁਰਨ ਵਾਲੇ ਦੇ ਸੰਬੰਧੀ ਜਿੱਥੇ ਬਾਣੀ ਵਿਚ ਪ੍ਰਮਾਣ ਦਿੱਤੇ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਵਾਰਾਂ ਪੜ੍ਹਨੇ ਆ ਗੁਰਮਤ ਦੇ ਸਾਹਿਤ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਦਾ ਖਜ਼ਾਨਾ ਇੰਨਾ ਪਵੇ ਪਿਆਰਿਓ ਜੇ ਦੋਨੋਂ ਹੱਥ ਜਿਤਨਾ ਮਰਜ਼ੀ ਇਸ ਖਜ਼ਾਨੇ ਨੂੰ ਵਰਤ ਲਵੋ ਚੇਤੇ ਰੱਖਿਓ ਇਹਦੇ ਵਿਚੋਂ ਤੋਟਾ ਕਦੀ ਨਹੀਂ ਜੇ ਆਉਣਾ ਪਰ ਸ਼ਰਤ ਇਹਨੂੰ ਖਾਣ ਤੇ ਵਰਤਣ ਦੀ ਜਾਚ ਆ ਜਾਏ ਇਹਨੂੰ ਸਤਿਗੁਰੂ ਕੇ ਖਜ਼ਾਨੇ ਵਿਚੋਂ ਲਾਹਾ ਲੈਣ ਦੀ ਸਮਝ ਪੈ ਜਾਵੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰੇ ਲਿਖਾਰੀ ਭਾਈ ਗੁਰਦਾਸ ਉਹ ਕਹਿੰਦੇ ਨੇ ਵੀ ਜਿਹੜਾ ਬੰਧਨਾਂ ਤੋਂ ਮੁਕਤ ਹੁੰਦਾ ਉਹ ਭਾਣਾ ਕਿਵੇਂ ਮੰਨ ਜਾਂਦਾ ਤੇ ਭਾਈ ਸਾਹਿਬ ਅਕਸਰ ਦੁਨਿਆਵੀ ਕੋਈ ਦਲੀਲ ਦੇ ਕੇ ਆਪਣੇ ਗੁਰੂ ਕੇ ਸਿਧਾਂਤ ਨੂੰ ਦ੍ਰਿੜ ਕਰਾਉਂਦੇ ਨੇ ਭਾਈ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਕਿ ਭਾਣੇ ਵਿਚ ਬੰਦ ਖਲਾਸੀ ਕਿਵੇਂ ਹੁੰਦੀ ਏ ਤੇ ਭਾਣੇ ਵਿਚ ਰਹਿਣ ਵਾਲੇ ਦਾ ਜੀਵਨ ਕੀ ਹੋ ਜਾਏ ਭਾਈ ਸਾਹਿਬ ਭਾਈ ਗੁਰਦਾਸ ਕਹਿੰਦੇ ਨੇ ਆ ਜੇਠ ਦਾ ਮਹੀਨਾ ਤਪਦਾ ਪਿਆ ਸੀ ਗਰਮ ਲੂ ਚੱਲੇ ਪਈ ਤੇ ਮਨੁੱਖ ਦਾ ਪਿੰਡਾ ਇਹਦੀ ਚਮੜੀ ਜਦੋਂ ਸੂਰਜ ਦੀਆਂ ਕਿਰਨਾਂ ਨਾਲ ਤਪਣ ਲੱਗੀ ਤੇ ਸਾਹਮਣੇ ਕਿਤੇ ਇਹਨੂੰ ਰੁੱਖ ਦਿਖਾਈ ਦੇ ਗਿਆ ਰੁੱਖ ਦੀ ਛਾਂ ਬੜੀ ਠੰਡੀ ਸੀ ਹੁਣ ਦੇਖੋ ਜਿੰਨੇ ਭਾਣੇ ਵਿਚ ਰਹਿਣਾ ਉਹਦਾ ਜੀਵਨ ਕੀ ਹੋ ਜਾਏ ਬੰਦ ਖਲਾਸੀ ਭਾਣੇ ਹੋਏ ਕਹਿਣ ਲੱਗੇ ਜਦੋਂ ਤਨ ਦੀ ਚਮੜੀ ਧੁੱਪ ਦੇ ਨਾਲ ਤਪੀ ਤੇ ਮਨੁੱਖ ਦੌੜ ਕੇ ਰੁੱਖ ਦੀ ਛਾਂ ਵਿਚ ਆਇਆ ਕਹਿਣ ਲੱਗੇ ਜੇ ਭਾਣਾ ਮੰਨਣ ਦੀ ਜਾ ਸਿੱਖਣੀ ਆ ਨਾ ਇੱਕ ਰੁੱਖ ਤੋਂ ਸੁਖੀ ਸੂਰਜ ਦੀਆਂ ਕਿਰਨਾਂ ਪੈਣ ਤੇ ਆਉਂਦਿਆਂ ਸਾਰ ਮਨੁੱਖ ਨੂੰ ਰੁੱਖ ਨੇ ਕਿਹਾ ਭਲਿਆ ਤੇਰੇ ਤਨ ਦੀ ਚਮੜੀ ਨੂੰ ਸੂਰਜ ਦੀਆਂ ਕਿਰਨਾਂ ਦੁੱਖ ਦਿੰਦੀਆਂ ਨੇ ਆ ਜੇ ਮੇਰੀ ਸ਼ਰਨ ਵਿਚ ਆ ਗਿਆ ਮੈਂ ਆਪਣੇ ਪੱਤਿਆਂ ਤੇ ਸੂਰਜ ਦੀ ਤਪਸ਼ ਨੂੰ ਸਹਿ ਲਾਂਗਾ ਪਰ ਜਿਹੜਾ ਮੇਰੇ ਕੋਲ ਆ ਜਾਏ ਮੈਂ ਉਹਨੂੰ ਕਦੀ ਸੂਰਜ ਦੀ ਤੱਤੀ ਕਿਰਨ ਉਹਦੇ ਤੱਕ ਜਾਣ ਨਹੀਂ ਦਿੰਦਾ ਕਹਿਣ ਲੱਗੇ ਮਨੁੱਖ ਆਇਆ ਰੁੱਖ ਨੇ ਪੱਤਿਆਂ ਤੇ ਤਪਸ਼ ਨੂੰ ਸਹਿ ਲਿਆ ਪਰ ਬੰਦੇ ਨੂੰ ਆਪਣੇ ਕੋਲੋਂ ਠੰਡ ਦੇ ਦਿੱਤੀ ਕਹਿਣ ਲੱਗੇ ਮਨੁੱਖ ਜਦੋਂ ਛਾਂ ਥੱਲੇ ਬੈਠਾ ਬੰਦੇ ਦੀ ਬਿਰਤੀ ਕੀ ਏ ਤੇ ਧਿਆਨ ਰੁੱਖ ਦੀਆਂ ਟਾਹਣੀਆਂ ਵੱਲ ਗਿਆ ਮਿੱਠੇ ਫਲ ਲੱਗੇ ਸਨ ਤੇ ਕਈ ਫਲਾਂ ਦੇ ਵਿਚੋਂ ਰਸ ਪਿਆ ਚਾਹੁੰਦਾ ਇਸੇ ਮਨੁੱਖ ਨੇ ਜ਼ਮੀਨ ਤੋਂ ਵੱਟਾ ਪਕੜਿਆ ਪੂਰੇ ਜ਼ੋਰ ਦੇ ਨਾਲ ਉਸ ਰੁੱਖ ਤੇ ਵੱਟਾ ਮਾਰਿਆ ਤੇ ਰੁੱਖ ਨੇ ਅਗਲੀ ਗੱਲ ਕਹੀ ਉਹ ਭਲਿਆ ਜੇ ਮੇਰੇ ਕੋਲ ਆ ਹੀ ਗਿਆ ਏ ਇੱਕ ਤਾਂ ਤੈਨੂੰ ਮੈਂ ਛਾਂ ਦਿੱਤੀ ਏ ਮੈਨੂੰ ਵੱਟੇ ਭਾਵੇਂ ਮਾਰ ਲੈ ਮੈਂ ਵੱਟਿਆਂ ਦੇ ਬਦਲੇ ਤੇਰੇ ਪੇਟ ਦੀ ਭੁੱਖ ਨੂੰ ਦੂਰ ਕਰਨ ਦੇ ਲਈ ਤੈਨੂੰ ਮਿੱਠੇ ਤੇ ਰਸਦਾਇਕ ਫਲ ਦਿਆਂਗਾ ਭਾਣਾ ਮੰਨਣ ਵਾਲੇ ਦਾ ਜੀਵਨ ਕੀ ਕਹਿਣ ਲੱਗੇ ਆਪ ਧੁੱਪ ਸਹੀ ਆਏ ਹੋਏ ਨੂੰ ਛਾਂ ਦੇ ਦਿੱਤੀ ਆਪ ਤਨ ਤੇ ਵੱਟੇ ਦਾ ਦੁੱਖ ਸਹਿ ਲਿਆ ਪਰ ਜਿਹੜਾ ਆਇਆ ਸੀ ਉਹਦੀ ਪੇਟ ਦੀ ਭੁੱਖ ਦੂਰ ਕੀਤੀ ਤੇ ਬੰਦੇ ਇੱਥੇ ਵੀ ਸਬਰ ਨਾ ਕੀਤਾ ਰੱਜ ਕੇ ਫਲ ਖਾਦੇ ਪਰਤ ਕੇ ਕਹਿੰਦਾ ਇਸ ਰੁੱਖ ਦੇ ਤਣੇ ਦੀ ਪੋਰੀ ਬੜੀ ਮੋਟੀ ਏ ਜੇ ਕਿਤੇ ਵੱਢ ਕੇ ਲੈ ਜਾਣਾ ਤੇ ਬੇੜੀ ਕਿਸ਼ਤੀ ਬੜੇ ਕਮਾਲ ਦੀ ਬਣੇਗੀ ਭਾਈ ਗੁਰਦਾਸ ਕਹਿੰਦੇ ਨੇ ਵੇਖ ਭਾਣੇ ਵਿਚ ਰਹਿਣ ਵਾਲੇ ਵੱਲ ਤੂੰ ਵੱਟੇ ਮਾਰੇ ਤਾਂ ਸਹਿ ਗਿਆ ਦੂਜੇ ਦਿਨ ਆੜੇ ਤੇ ਕੁਹਾੜੇ ਚੁੱਕ ਕੇ ਆ ਗਿਆ ਉਸ ਦੇ ਤਣੇ ਨੂੰ ਜੜਾਂ ਨੂੰ ਕੱਟਣ ਲੱਗ ਪਏ ਜਦੋਂ ਉਸ ਰੁੱਖ ਨੂੰ ਕੱਟ ਕੇ ਉਹਨੂੰ ਤਰਾਸ਼ ਕੇ ਬੇੜੀ ਬਣਾ ਕੇ ਪਾਣੀ ਦੇ ਵਿਚ ਲੈ ਗਿਆ ਤੇ ਲਹਿਰਾਂ ਨੇ ਸਮੁੰਦਰ ਦੀਆਂ ਨੇ ਦਰਿਆ ਦੀਆਂ ਲਹਿਰਾਂ ਨੇ ਜਦੋਂ ਤੈਨੂੰ ਡੋਬਣਾ ਸੀ ਤੇ ਉਸ ਰੁੱਖ ਨੇ ਕਿਹਾ ਚੱਲਿਆ ਤੂੰ ਤਾਂ ਭਾਵੇਂ ਵੱਟੇ ਮਾਰ ਮੇਰੇ ਟੁਕੜੇ ਕਰ ਚੁੱਕੇ ਪਰ ਆਜ ਮੇਰੀ ਸ਼ਰਨ ਵਿਚ ਆ ਗਏ ਮੈਂ ਤੈਨੂੰ ਇਹਨਾਂ ਲਹਿਰਾਂ ਵਿਚ ਡੁੱਬਣ ਨਹੀਂ ਦੇਣਾ ਇਸ ਤੇਜ਼ ਰਫਤਾਰ ਲਹਿਰਾਂ ਵਿਚੋਂ ਵੀ ਮੈਂ ਤੈਨੂੰ ਇਕ ਕਿਨਾਰੇ ਤੋਂ ਚੁੱਕ ਕੇ ਦੂਜੇ ਕਿਨਾਰੇ ਤੇ ਲਾ ਦਿਆਂਗਾ ਭਾਈ ਸਾਹਿਬ ਕਹਿੰਦੇ ਨੇ ਜਿਹੜਾ ਇਹੋ ਜਿਹਾ ਭਾਣੇ ਵਿਚ ਜੀਵਨ ਬਤੀਤ ਕਰੇ ਉਹਨੂੰ ਕਹਿ ਸਕਦੇ ਆ ਮੁਕਤ ਹੋ ਗਏ ਭਾਈ ਸਾਹਿਬ ਦੀ ਪੌੜੀ ਏ ਕਹਿਣ ਲੱਗੇ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਭਾਈ ਸਾਹਿਬ ਦੇ ਬਚਨ ਨੇ ਕਿ ਬੰਦ ਖਲਾਸੀ ਭਾਣੇ ਹੋਏ ਤੇ ਅਰਥ ਕਰ ਰਿਹਾ ਵਿਰਲਾ ਹੀ ਕੋਈ ਭਾਣੇ ਵਿਚ ਰਹਿੰਦਾ ਮਨੁੱਖ ਆਕੜ ਨਾਲ ਤੁਰਦਾ ਸਿਰ ਉੱਚਾ ਕਰਕੇ ਪਰ ਕਹਿਣ ਲੱਗੇ ਰੁੱਖ ਐਸਾ ਜਿਹਦਾ ਸਿਰ ਧਰਤੀ ਦੇ ਵਿਚ ਗੱਡਿਆ ਹੋਇਆ ਚੁੱਕਿਆ ਧਰਤੀ ਉੱਤੇ ਰੁੱਖ ਸਿਰ ਤਲਵਾਇਆ ਆਪ ਸਹੰਦੇ ਦੁੱਖ ਜਗ ਵਰਸਾਇਆ ਕਹਿਣ ਲੱਗੇ ਛਾਂਵ ਘਣੀ ਬੈ ਸੁੱਖ ਮਨ ਪਰਚਾਇਆ
ਫਲ ਦੇ ਲਾਹਣ ਭੁੱਖ ਵੱਟ ਵਗਾਇਆ, ਵੱਢਣ ਆਏ ਮਨੁੱਖ ਆਪ ਪਿਛਾਇਆ, ਤੇ ਭਾਈ ਜੀ ਕਹਿਣ ਲੱਗੇ ਵਿਰਲੇ ਹੀ ਸਨਮੁੱਖ ਭਾਣਾ ਪਾਇਆ। ਵਿਰਲੇ ਇਹੋ ਜਿਹੇ ਨੇ ਜਿਹੜੇ ਸਨਮੁੱਖ ਰਹਿ ਕੇ ਸਾਈ ਦੇ ਭਾਣੇ ਨੂੰ ਸੱਤ ਕਰਕੇ ਮੰਨ ਲੈਂਦੇ ਨੇ, ਉਸ ਦੀ ਰਜ਼ਾ ਵਿਚ ਰਹਿਣਾ, ਜੋ ਮਾਲਕ ਕਰਦਾ ਪਿਆ ਸਮਰਪਿਤ ਹੋ ਕੇ ਕਬੂਲ ਕਰ ਲੈਣਾ, ਉਹਦੀ ਰਜ਼ਾ ਵਿਚ ਰਹਿਣ ਵਾਲੇ ਦੇ ਬੰਧਨ ਕੱਟੇ ਜਾਂਦੇ ਨੇ। ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਜਦੋਂ ਬੰਧਨ ਕੱਟਣ ਦੀ ਗੱਲ ਕੀਤੀ ਤੇ ਹਜ਼ੂਰ ਦਾ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ, ਕਹਿੰਦੇ ਨੇ ਪ੍ਰਭੂ ਜਿੰਨੀ ਦੇਰ ਤੱਕ ਇਹ ਦਾਅਵੇ ਸਨ ਕਿ ਮੈਂ ਆਪਣੇ ਬਲ ਨਾਲ ਆਪਣੀ ਤਾਕਤ ਨਾਲ ਬੰਧਨ ਤੋੜ ਦਿਆਂਗਾ, ਓਨੀ ਦੇਰ ਤੱਕ ਬੰਧਨਾਂ ਵਿਚ ਬੱਝਾ ਰਿਹਾ ਵਾ, ਬੰਧਨ ਪਰੇ ਕਛੂ ਨਾ ਹੋਤ ਉਪਾਏ। ਕਹਿਣ ਲੱਗੇ ਮੇਰੇ ਮਾਲਕ ਜੀ, ਕਹੋ ਨਾਨਕ ਅਬ ਓਟ ਹਰ ਗੱਜ ਜੋ ਹੋ ਸਹਾਏ। ਪਰ ਜਿਹੜੇ ਬੰਧਨ ਟੁੱਟਦੇ ਨਹੀਂ, ਕੋਈ ਵੀ ਉਪਾਅ ਨਹੀਂ ਹੋ ਸਕਦਾ। ਮੇਰੇ ਸਾਹਿਬ ਕਹਿੰਦੇ ਹੁਣ ਜਦੋਂ ਰਜ਼ਾ ਦਾ ਸਬਕ ਪੜਿਆ ਤੇ ਇੰਨੀ ਕਿਰਪਾ ਮੇਰੇ ਮਾਲਕ ਨੇ ਕੀਤੀ, ਬਲ ਹੋਵਾ ਬੰਧਨ ਛੁੱਟੇ, ਸਭ ਕਿਛ ਹੋ ਤੂੰ ਪਾਏ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੇਰੇ ਹੱਥ ਵਿਚ, ਮੇਰੇ ਵਿਚ ਨਹੀਂ ਤੇਰੇ ਭਾਣੇ ਵਿਚ, ਨਾਨਕ ਸਭ ਕਿਛ ਤੁਮਰੇ ਹੱਥ ਮੈਂ, ਤੁਮੀ ਹੋਤ ਸਹਾਏ। ਬੰਦ ਖਲਾਸੀ ਭਾਣੇ ਹੋਏ, ਜੇ ਤੈਨੂੰ ਬੰਧਨਾਂ ਤੋਂ ਮੁਕਤੀ ਖਲਾਸੀ ਮਿਲਣੀ ਏ, ਆਜ਼ਾਦੀ ਮਿਲਣੀ ਏ, ਤਾਂ ਕੇਵਲ ਮਾਲਕ ਦੇ ਭਾਣੇ ਵਿਚ ਰਹਿ ਕੇ। ਸਾਹਿਬ ਕਹਿਣ ਲੱਗੇ ਹੋਰ ਆਖ ਨਾ ਸਕੈ ਕੋਈ, ਕੋਈ ਮਨੁੱਖ ਇਹ ਨਹੀਂ ਕਹਿ ਸਕਦਾ ਕਿ ਮੇਰੇ ਮਾਲਕ ਦੀ ਰਜ਼ਾ ਤੋਂ ਬਿਨਾਂ ਵੀ ਕਦੀ ਕੋਈ ਮੁਕਤ ਹੋਇਆ। ਪਰ ਕਈ ਵਾਰੀ ਕਈ ਮਨੁੱਖ ਦਾਅਵਾ ਕਰਦੇ ਨੇ ਮੈਂ ਰੱਬ ਦੀ ਰਜ਼ਾ ਨੂੰ ਨਹੀਂ ਮੰਨਦਾ ਜੀ। ਪਰ ਇੱਕ ਦਿਨ ਮੈਂ ਇੱਥੇ ਅਰਜ਼ ਕੀਤੀ ਸੀ, ਜਿਹੜਾ ਇਸ ਧਰਤੀ ਤੇ ਰੱਬ ਨੇ ਪੈਦਾ ਕੀਤਾ ਜੇ ਨਾ, ਕੋਈ ਐਸਾ ਨਹੀਂ ਜਿਹੜਾ ਉਹਦੀ ਰਜ਼ਾ ਤੋਂ ਬਾਹਰ ਹੋਵੇ। ਇਹ ਗੱਲ ਵੱਖਰੀ ਕਿ ਬੋਲ ਵਿਗਾੜ ਕੇ ਕਹੀ ਜਾਏ ਮੈਂ ਰਜ਼ਾ ਮੰਨਦਾ ਨਹੀਂ। ਕਿਸੇ ਬੰਦੇ ਦਾ ਚਿੱਤ ਕਰਦਾ ਕਿ ਮੈਂ ਬਚਪਨ ਦੀ ਖੇਡ ਤੋਂ ਜਵਾਨੀ ਵਿਚ ਆਵਾਂ, ਘਰ ਦੇ ਝੰਬੇਲਿਆਂ ਵਿਚ ਪਾ, ਤੇ ਜਦੋਂ ਜਵਾਨੀ ਆਉਂਦੀ ਆਪਾਂ ਕਹਿੰਦੇ ਉਹ ਕਿੰਨਾ ਸਮਾਂ ਚੰਗਾ ਸੀ, ਜਦੋਂ ਬਚਪਨ ਵਿਚ ਖੇਡਣਾ ਮਲਣਾ ਖਾ ਪੀ ਕੇ ਆਪਣਾ, ਨਾ ਕੋਈ ਚਿੰਤਾ ਨਾ ਕੋਈ ਫਿਕਰ, ਮਾਂ ਬਾਪ ਦੇ ਸਿਰ ਤੇ ਸਾਂ। ਪਰ ਮਨੁੱਖ ਨੂੰ ਬਚਪਨ ਚੰਗਾ ਲੱਗਦਾ, ਰੱਬ ਨੇ ਆਪਣੀ ਰਜ਼ਾ ਵਿਚ ਭਾਵੇਂ ਜਿੰਨੀਆਂ ਮੱਦੀ ਲੱਤਾਂ ਪਸਾਰੇ ਜਵਾਨੀ ਤੱਕ ਲੈ ਆਂਦਾ, ਤੇ ਜਿੱਦਣ ਜਵਾਨੀ ਆਈ ਕਿਹਦਾ ਚਿੱਤ ਕਰਦਾ ਮੈਂ ਬੁੱਢੇ ਪੇਵਲ ਜਾਵਾਂ। ਬੁਢੇਪਾ ਦੇਖ ਕੇ ਮਨੁੱਖ ਕੰਬਦਾ, ਤੇ ਇਹੀ ਕਾਰਨ ਕਿ ਬੰਦਾ ਇੱਕ ਮੈਂ ਖਿਨ ਵਿੱਚੋਂ ਨਿਕਲ ਲੱਗਾ। ਜਦੋਂ ਬਚਪਨ ਹੁੰਦਾ ਉਦੋਂ ਅਸੀਂ ਹਮੇਸ਼ਾ ਜਵਾਨੀ ਦੀ ਗੱਲ ਕਰ ਰਹੇ ਹਾਂ, ਹਰ ਮਨੁੱਖ ਕਰਦਾ। ਬੱਚਾ ਹੋਵੇਗਾ ਜਦੋਂ ਪੁੱਛਾਂਗੇ ਇਹੀ ਕਾਇ ਪੁੱਛਾਂਗੇ, ਬੇਟਾ ਤੂੰ ਵੱਡਾ ਹੋ ਕੇ ਕੀ ਬਣੇਗਾ, ਉਹ ਆਉਣ ਵਾਲੇ ਸਮੇਂ ਦੀ ਗੱਲ ਪੁੱਛਾਂਗੇ, ਉਹ ਆਪਣੇ ਮਨ ਦੇ ਖਿਆਲ ਪ੍ਰਗਟ ਕਰੇਗਾ। ਤੇ ਜਦੋਂ ਮਨੁੱਖ ਜਵਾਨੀ ਵਿੱਚ ਹੁੰਦਾ ਉਦੋਂ ਇੱਕ ਗੱਲ ਕਹਿੰਦਾ ਵੀ ਹੁਣ ਚਾਰ ਦਿਨ ਰੱਜ ਕੇ ਮਿਹਨਤ ਕਰ ਲਾਂ, ਬੁਢੇਪਾ ਆ ਗਿਆ, ਚਾਰ ਦਿਨ ਟਿਕ ਕੇ ਬਤੀਤ ਕਰਾਂਗਾ। ਉਹ ਆਉਣ ਵਾਲੀ ਬਜ਼ੁਰਗੀ ਦੀ ਗੱਲ ਕਰਦਾ, ਪਰ ਦੁੱਖ ਇਹ ਵੇ ਜਿੱਦਣ ਬੁਢੇਪਾ ਆਉਂਦਾ ਉਦਣ ਕਦੀ ਨੀ ਕਹਿੰਦਾ ਹੁਣ ਅਗਲਾ ਪੜਾਅ ਮੇਰਾ ਮੌਤ ਏ। ਬੁੱਢਾ ਹੋਇਆ ਬੰਦਾ ਹਮੇਸ਼ਾ ਜਵਾਨੀ ਦੀਆਂ ਗੱਲਾਂ ਕਰੇਗਾ, ਜਦੋਂ ਮੈਂ ਜਵਾਨ ਹੁੰਦਾ ਸਾਂ ਆਹ ਕੰਮ ਕੀਤਾ, ਉਦੋਂ ਮੈਂ ਆਹ ਮਾਰ ਕੇ ਮਾਰੇ। ਸਾਹਿਬ ਕਹਿੰਦੇ ਨੇ ਭਲਿਆ, ਇੱਕ ਰੱਬ ਦੀ ਰਜ਼ਾ ਨਹੀਂ, ਤੂੰ ਭਾਵੇਂ ਕਹਿ ਮੈਂ ਭਾਣਾ ਨੀ ਮੰਨਦਾ, ਬਚਪਨ ਤੋਂ ਨੇ ਤੈਨੂੰ ਜਵਾਨੀ ਵਿਚ ਲੈਣ ਦਾ, ਜਵਾਨੀ ਤੋਂ ਬਾਅਦ ਤੇਰੇ ਨਾ ਮੰਗਣ ਦੇ ਬਾਵਜੂਦ ਬੁਢੇਪਾ ਆਇਆ ਤੇ ਮੌਤ ਕਿਹੜਾ ਚਾਹੁੰਦਾ। ਪਰ ਰੱਬ ਦਾ ਭਾਣਾ ਉਹਦੀ ਰਜ਼ਾ ਵਿਚ ਤੇਰੇ ਤੇ ਮੌਤ ਵੀ ਲਾਗੂ ਹੋਣੀ। ਸਾਹਿਬ ਕਹਿਣ ਲੱਗੇ ਫਿਰ ਮੰਨਣਾ ਏ ਤੇ ਖਿੜੇ ਮੱਥੇ ਮੰਨ ਲੈ ਤੇ ਕਿੰਨਾ ਕੁ ਚੰਗਾ ਹੋ ਜਾਏ। ਬੰਦ ਖਲਾਸੀ ਭਾਣਾ ਹੋਏ, ਹੋਰ ਆਖ ਨਾ ਸਕੈ ਕੋਏ। ਪਰ ਅੱਗੇ ਸਾਹਿਬ ਕਹਿੰਦੇ ਨੇ ਜੇ ਕੋ ਖਾਇਕ, ਇੱਥੇ ਖਾਇਕ ਦਰ ਤੇ ਕੱਚਾ ਮਨੁੱਖ, ਕੱਚੀਆਂ ਗੱਲਾਂ ਕਰਨ ਵਾਲਾ ਮੂਰਖ ਮਨੁੱਖ ਜਿਹਦੇ ਅੰਦਰ ਗਿਆਨ ਨਹੀਂ, ਉਹ ਇਹ ਦਾਅਵਾ ਕਰਕੇ ਕਹਿ ਮੈਂ ਵਾਹਿਗੁਰੂ ਦੇ ਭਾਣੇ ਨੂੰ ਰਜ਼ਾ ਨੂੰ ਨਹੀਂ ਮੰਨਦਾ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਜੇ ਕੋ ਖਾਇਕ ਆਖਣ ਪਾਏ, ਜੇ ਕੋਈ ਮੂਰਖ ਕੱਚੀ ਗੱਲ ਕਰਕੇ ਆਪਣੇ ਮੂੰਹ ਤੋਂ ਕਹਿੰਦਾ ਵਾਹਿਗੁਰੂ ਤੇਰੀ ਰਜ਼ਾ ਨਹੀਂ ਮੈਂ ਮੰਨਦਾ, ਤੇ ਸਾਹਿਬ ਕਹਿਣ ਲੱਗੇ ਉਹ ਜਾਣੇ ਜੇਤੀਆਂ ਮੂੰਹ ਖਾਏ। ਫਿਰ ਇਹ ਮੂਰਖ ਜਾਣਦਾ ਰੱਬ ਦੇ ਘਰ ਵਿੱਚੋਂ ਉਹਦੇ ਮੂੰਹ ਤੇ ਕਿੰਨੀਆਂ ਕੁ ਸੱਟਾਂ ਪੈਂਦੀਆਂ। ਜੇ ਕੋਈ ਕਹਿ ਮੈਂ ਭਾਣਾ ਨਹੀਂ ਮੰਨਦਾ, ਆਪਣੀ ਮਰਜ਼ੀ ਕਰਨਾ, ਸਾਹਿਬ ਕਹਿਣ ਲੱਗੇ ਨਹੀਂ ਭਲਿਆ, ਉਹ ਜਾਣੇ ਜੇਤੀਆਂ ਮੂੰਹ ਖਾਏ ਜਿੰਨੀਆਂ ਕੁ ਪੈਂਦੀਆਂ ਨੇ ਕੇਵਲ ਉਹ ਹੀ ਜਾਣਦਾ। ਤੇ ਸਾਹਿਬ ਫਿਰ ਅਗਲਾ ਬਚਨ ਕਹਿੰਦੇ ਨੇ, ਕਹਿਣ ਲੱਗੇ ਜਿਹੜੇ ਰੱਬ ਦੇ ਸ਼ੁਕਰ ਵੀ ਜੁੜੇ ਨੇ ਉਹ ਕਹਿੰਦੇ ਨੇ
आपे जाने आपे दे आखे शे पे के के हजूर केंद्र ने केवल निशुकरे नहीं ये तो शुकर विच बड़े जुड़े ने ओ केंद्र ने आपे जाने ओ आखदे ने मेरा करता पुरख आप ही मनुख दे अंदर नू जानदा है आपे दे आप ही जीवां दी लोड़ नू समझ के ओना नू रिजक देंदा है साहब कहन लगे आखे शे पे कई के दा अर्थ है कई मनुख ऐसे शुकर वाले ने जेड़े केंद्र ने दाता तू सब कुछ जानने ते जान के मनुख दे अंदर नू ओ आप तू कृपा करके दात दे देने ते फिर जेड़े ए शुकर कर देने ओना नू रब की देंदा है साहब कहन लगे मेरे मालक जिस नू बख्शे सिफत सला नानक पातशाही पातशाह जिस से त्रुट के तू बख्श देवे हुण जदों शब्द बख्श आया है ना एदे विच दावा कोई नहीं जे सतगुरु दे अंदर दी निर्माणता इत्थे कहिंदे जे भगती सिमरन सिफत सला देने ए तेरी बख्शिश है मेरा अपना कोई कर्म नहीं अर्ज करा सतगुरु ने कृपा करके बाणी विच एक प्रमाण भी दिता है जदों आपां बाबे फरीद साहिब दा बचन पढ़ने आ ना कि पहले पैरे फुलड़ा फल पी पछा रात जो जगन लहन से साई कन्नो दात ते जदों गल दात दी आ जाए फिर दावे दी हुंदे जदों आपां कह दी रब दी दात फिर चेते रखो दातार दा हक ही केवल दात देवे जिहड़ा मंगण गया ओह कदी दावा नहीं करके कह सकदा अतारा घर तू मेरे नाल वादे मैं मंगण आया बिल्कुल नहीं भिखारी तां निरपरे दाते ते साहिब कहिंदे ने मेरे मालक जी जिन्हों तू अपनी दात बख्शने सिफत सलाह भी तेरी बख्शी कोई दात है साडा दावा नहीं अर्थ कर रहा सा बाबा फरीद दा बचन पहला पैरे फुलड़ा फल पी पछा रात जो जगन लहन से साई कन्नो दात साहिब फिर कहिंदे ने दाती साहिब संधियां क्या चला तिस नाल प्यारिया ओदी बख्शिश ही एक जगंदे ना लैण एक सुत्या दे उठाल एक प्यारे जागदिया नू कुछ नहीं पले पैंदा एक ना नू सुत्या नू जगा के दात बख्श देंदा मेरे प्रभु जिस नू तू सिफत दी दात दे हुण सिफत किती वड्डी रब दी दात है साहिब दा एक बचन आउंदा है कहां कंचन टुटै सार अग्नि गंड पाए लुहार मैं संखेप जै श्लोक विच अर्ज कर देना सिफत की कर दी कहां कंचन टुटै सार मांझ की वार विच गुरु नानक साहिब दा बचन कह लगे अग्नि गंड पाए लुहार गोरी छेती टुटै पतार पुत्ती गंड पवै संसार सतगुरु ने देखो सिफत दी व्याख्या कीती कहां कंचन आ तीन शब्द वरते ने सार कहां कंचन टुटै सार तन गुरु नानक साहिब कहिंदे ने कहां दा अर्थ है कांशी आ कहें दा भांडा कंचन दा अर्थ है सोना ते इत्थे नाल शब्द वरतिया सार इत्थे सार दा अर्थ संभाल नहीं सार दा अर्थ तत् भाव नहीं कहां कंचन टुटै सार इत्थे सार दा अर्थ है लोया कहिंदे ने जे कहें दा भांडा जे किते सोना टुट जाए सोने दा गहना ते सार दा अर्थ जे किते लोया टुट जाए इन्हां टुटे होया नू जे किते आपा परत के जोड़ना है ते इको तरीका है कि अग ही केवल इन्हां नू जोड़ सकदी है गरमैश नाल ए पिघला के टांके ला के जुड़दे ने उस तरह नहीं सिफत की चीज है कहां कंचन टुटै सार अग्नि गंड गंड दा अर्थ जोड़ना पाए लोहार कारीगर ने इन्हां टुटियां नू अग नाल जोड़ दिता फिर अगला बचने गोरी सेती गोरी दा अर्थ इत्थे वे इस्त्री कह लगे टुटै पतार जदों किते पति ते पत्नी विच वखरेवा पैदा हो जाए साहिब ने उस वेले दी गल कही जदों कोई सभ्याचार सी साडी उस धरती ते वैसे सतगुरु ने जेड़े गुरमत दा सिद्धांत दिता जे गुरु ग्रंथ साहिब दी बाणी मुताबक मनुख अपने गृहस्थ नू बतीत करे ना ते कदी भी जिंदगी विच तेड़ नहीं आ सकदी तेड़ी उदन आउंदी है जदों साई दे नाल टुट जाने साहिब कह लगे गोरी छेती टुटै पतार जदों इस्त्री पति ते पत्नी विच तरेड़ पै गई
फिर पुत्ती गंड पवै संसार औलाद पुत्र कैसे ने जेड़ा उन्हां टुटिया होया नूं फिर जोड़ सकदे ने। ਇਹ ਆਮ ਤੌਰ ਤੇ ਅਸੀਂ ਪੰਕਤੀ ਇਹ ਵੀ ਵਰਤਨੇ ਆ ਕਿ ਪੁੱਤੀ ਗੰਢ ਪਵੇ ਸੰਸਾਰ, ਜਿਨ੍ਹਾਂ ਦੇ ਪੁੱਤਰ ਨੇ ਉਨ੍ਹਾਂ ਦੀ ਦੁਨੀਆਂ ਤੇ ਗੰਢ ਰਹਿੰਦੀ ਹੈ। ਨਹੀਂ ਗੁਰਮੁਖੋ, ਇਹਦੇ ਅਰਥ ਨੇ ਕਿ ਸੰਸਾਰ ਵਿਚ ਉਹ ਟੁੱਟੇ ਹੋਏ ਫਿਰ ਜੁੜ ਜਾਂਦੇ ਨੇ। ਸਾਹਿਬ ਕਹਿ ਰਹੇ ਨੇ ਗੋਰੀ ਛੇਤੀ ਟੁੱਟੈ ਪਤਾਰ, ਪੁੱਤੀ ਗੰਢ ਪਵੇ ਸੰਸਾਰ। ਇਸ ਸ਼ਲੋਕ ਦਾ ਅਖੀਰ ਦਾ ਬਚਨ ਨੇ ਨਾਨਕ ਆਖੇ ਇਹੋ ਵਿਚਾਰ, ਸਿਫਤੀ ਗੰਢ ਪਵੇ ਦਰਬਾਰ। ਜਦੋਂ ਕੋਈ ਵਾਹਿਗੁਰੂ ਦੀ ਸਿਫਤ ਕਰਦਾ ਹੈ, ਸਿਫਤ ਕਰਨ ਵਾਲੇ ਦਾ ਸੰਬੰਧ ਉਹਦੀ ਗੰਢ ਨਿਰੰਕਾਰ ਦੇ ਦਰ ਤੇ ਪੈ ਜਾਂਦੀ ਹੈ। ਹਜ਼ੂਰ ਕਹਿਣ ਲੱਗੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਜਿਹਨੂੰ ਤੂੰ ਸਿਫਤ ਦੇ ਦਿੱਤੀ ਉਹਦੀ ਗੰਢ ਪੈਣੀ ਹੀ ਪੈਣੀ। ਕਹਿਣ ਲੱਗੇ ਨਾਨਕ ਪਾਤਸ਼ਾਹੀ ਪਾਤਸ਼ਾਹ, ਫਿਰ ਉਹ ਪਾਤਸ਼ਾਹਾਂ ਦਾ ਪਾਤਸ਼ਾਹ ਹੈ, ਉਹ ਕੋਈ ਭਿਖਾਰੀ ਨਹੀਂ। ਤੇ ਵਾਕਈ ਭਗਤੀ ਇੱਕ ਐਸੀ ਰੱਬ ਦੀ ਦਾਤ ਹੈ, ਇਹਦੇ ਸਾਹਮਣੇ ਦੁਨੀਆਂ ਦੀਆਂ ਪਾਤਸ਼ਾਹੀਆਂ ਬਿਲਕੁਲ ਕੂੜੀਆਂ ਜੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਵਾਲੇ ਗੁਰਸਿੱਖੋ, ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਤੇ ਜਿਨ੍ਹਾਂ ਨੇ ਵਾਕਈ ਕੱਖਾਂ ਦੀਆਂ ਕੁਲੀਆਂ ਵਿਚ ਦਿਨ ਸਾਰੇ ਬਤੀਤ ਕੀਤੇ ਜ਼ਿੰਦਗੀ ਦੇ, ਪਰ ਅਮੀਰੜਿਆ ਵਜ਼ੀਰੜਿਆਂ ਨੂੰ ਵੰਗਾਰ ਕੇ ਕਿਹਾ ਕਿ ਜਿਹੜੀ ਪਾਤਸ਼ਾਹੀ ਸਾਡੇ ਕੋਲ ਏ ਇਹ ਤੁਹਾਡੇ ਕੋਲ ਨਹੀਂ। ਆ ਬਾਬੇ ਕਬੀਰ ਦੇ ਅੰਮ੍ਰਿਤ ਬਚਨ ਆਪਾਂ ਪੜ੍ਹਨੇ ਆ ਨਾ, ਉਨ੍ਹਾਂ ਨੇ ਬੜਾ ਪਿਆਰਾ ਇਕ ਬਚਨ ਕਿਹਾ। ਕਹਿਣ ਲੱਗੇ, ਹਮ ਕਰ ਸੂਤ ਤਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਇਹਦੇ ਅਰਥ ਕਦੀ ਕਰਕੇ ਦੇਖਿਓ। ਬਾਬਾ ਕਬੀਰ ਸਾਹਿਬ ਦੀ ਇਹ ਅੰਮ੍ਰਿਤ ਬਚਨੇ ਤੇ ਗੁਰੂ ਗ੍ਰੰਥ ਸਾਹਿਬ ਦਾ ਰਾਗ ਆਸ ਹੈ। ਕਹਿਣ ਲੱਗੇ, ਉਹ ਪੰਡਿਤ ਬ੍ਰਾਹਮਣ, ਤੂੰ ਜਿਹੜਾ ਮਾਣ ਕਰਨਾ ਪਿਆ ਤੇਰੇ ਧਾਗੇ ਨੂੰ ਪਾ ਕੇ, ਤੇਰਾ ਜਨੇਊ ਪਾ ਕੇ, ਕਿ ਮੈਂ ਬ੍ਰਾਹਮਣ ਆ, ਮੈਂ ਮਹਾਨ ਸਾਰ ਸੁਤੀ ਭਿੰਬੀ ਬ੍ਰਾਹਮਣ ਆ। ਉਹ ਕਹਿਣ ਲੱਗੇ, ਜਿਹੜੇ ਤੂੰ ਤਿੰਨ ਧਾਗੇ ਪਾ ਕੇ ਧਰਮੀ ਬਣਿਆ ਬੈਠਾ ਨਾ, ਇਹ ਸਾਡੇ ਕਈ ਪੁਸ਼ਤਾਂ ਤੋਂ ਸਾਡੇ ਘਰ ਰੋਜ਼ ਸੂਤ ਦਾ ਤਾਣਾ ਤਣਿਆ ਜਾਂਦਾ। ਜੇ ਤਿੰਨ ਧਾਗੇ ਪਾ ਕੇ ਤੂੰ ਰੱਬ ਦਾ ਭਗਤ ਬਣ ਗਿਆ, ਸਾਡੇ ਘਰ ਤਾਂ ਪਤਾ ਨੀ ਕਿੰਨੀਆਂ ਕੁ ਖੱਡੀਆਂ ਲੱਗੀਆਂ ਨੇ ਧਾਗੇ ਨਾਲ ਕੱਪੜੇ ਬੁਣ ਵਾਲੀਆਂ। ਹਮ ਕਰ ਸੂਤ ਤੈਨੈ ਨਿਤ ਤਾਨਾ, ਕੰਠ ਜਨੇਊ ਤੁਮਾਰੇ। ਤੁਮ ਤੋ ਵੇਦ ਪੜੋ ਗੈਤਰੀ, ਗੋਬਿੰਦ ਹਿਰਦੈ ਹਮਾਰੇ। ਤੂੰ ਆਪਣੇ ਮੂੰਹ ਤੋਂ ਵੇਦਾਂ ਦੇ ਸ਼ਲੋਕ ਗਾਇਤਰੀ ਮੰਤਰ ਪੜਨਾ, ਜਿਸ ਰੱਬ ਨੂੰ ਤੂੰ ਦਿਨ ਰਾਤ ਕੂਕਾ ਮਾਰ ਕੇ ਪੁਕਾਰਨਾ, ਕਬੀਰ ਦੇ ਹਿਰਦੇ ਵਿਚ ਬੈਠਾ ਹੋਏ। ਕਿੰਨੀ ਕੁ ਰੱਬ ਨੇ ਬੇਬਾਕੀ ਦੇ ਦਿੱਤੀ ਹੋਵੇ ਕਿ ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਕਹਿਣ ਲੱਗੇ, ਪਿਆਰੇ ਫਿਰ ਚੇਤੇ ਰੱਖੀ ਕਿ ਤੂੰ ਬਾਹਮਣ, ਮੈਂ ਕਸ਼ੀਕ ਜੁਲਾਹਾਂ, ਬੁੱਝੋ ਮੋਰ ਗਿਆ ਨਾ। ਕਹਿੰਦੇ ਨੇ, ਤੂੰ ਤਾਂ ਜਨਮ ਤੋਂ ਬ੍ਰਾਹਮਣ, ਤੂੰ ਵਿਦਵਾਨ, ਤੈਨੂੰ ਹੱਕ ਕੇਵਲ ਪੜਨ ਦਾ। ਕਹਿਣ ਲੱਗੇ, ਆਪਾਂ ਤਾਂ ਜੁਲਾਹੇ ਆ, ਸਾਨੂੰ ਤਾਂ ਹੱਕ ਵੀ ਕੋਈ ਨੀ ਵੀ ਤੇਰੇ ਇਹਨਾਂ ਗ੍ਰੰਥਾਂ ਨੂੰ ਕਿਤੇ ਵੇਖ ਵੀ ਸਕੀਏ। ਪੜਨਾ ਤਾਂ ਦੂਰ ਦੀ ਗੱਲ, ਸਾਡੇ ਕੰਨਾਂ ਵਿਚ ਆਵਾਜ਼ ਪੈ ਜਾਏ ਤੇ ਸਿੱਕੇ ਢਾਲ ਕੇ ਪਾਣ ਨੂੰ ਤੁਸੀਂ ਜਾਂਦੇ ਹੋ। ਕਹਿਣ ਲੱਗੇ, ਤੂੰ ਬ੍ਰਾਹਮਣ, ਮੈਂ ਕਸ਼ੀਕ ਜੁਲਾਹਾਂ, ਕਸ਼ੀਕ ਜੁਲਾਹਾਂ। ਕਹਿਣ ਲੱਗੇ, ਬੁੱਝੋ ਮੋਰ ਗਿਆਨਾ, ਹੁਣ ਕਰਦੇ ਕੀ ਹੋ ਪਿਆਰੇ, ਤੁਸੀਂ ਪੜ੍ਹ ਕੇ ਵੀ ਤੁਮ ਤੋਂ ਜਾਚੋ ਭੂਪਤ ਰਾਜੇ, ਤੁਸੀਂ ਪੜ੍ਹ ਕੇ ਰਾਜਿਆਂ ਮਹਾਰਾਜਿਆਂ ਦੇ ਘਰ ਚੁੱਕਦੇ ਹੋ, ਪਰ ਕਬੀਰ ਕੱਖਾਂ ਦੀ ਕੁੱਲੀ ਵਿਚ ਬੈਠਾ ਹੋਇਆ ਬਾਦਸ਼ਾਹ ਦੀ ਪਰਵਾਹ ਨਹੀਂ ਕਰਦਾ। ਕਹਿਣ ਲੱਗੇ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਹਜ਼ੂਰ ਦਾ ਇੱਕ ਬਚਨ ਹੁੰਦਾ, ਕਹਿ ਕਬੀਰ ਮਦਨ ਕੇ ਮਾਤੇ, ਹਿਰਦੈ ਦੇਖ ਵਿਚਾਰੀ, ਤੁਮ ਕਰ ਲਾਖ ਕੋਟ ਅਸਵ ਹਸਤੀ, ਹਮ ਘਰ ਇੱਕ ਮੁਰਾਰੀ। ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ। ਆ ਹਜ਼ੂਰ ਦਾ ਬਚਨ ਸੀ ਪੜ੍ਹਨੇ, ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਿਸ ਨੂੰ ਤੂੰ ਸਾਈ ਆਪਣੇ ਨਾਮ ਦੀ ਦਾਤ ਦੇਦਾ, ਕੱਖਾਂ ਦੀ ਕੁੱਲੀ ਵਿਚ ਰਹਿੰਦਾ, ਤਨ ਦੇ ਕੱਪੜੇ ਲੀਰੋ ਲੀਰ ਨੇ, ਕੋਈ ਭੈਣ ਭਰਾ ਪੁੱਤਰ ਧੀ ਨੇੜੇ ਨੀ ਢੁਕਦਾ। ਬਸਤਾ ਟੁੱਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮੁੱਤ ਮਿੱਤਰ ਨਾ ਇਤ ਤਨ ਰੂਪ ਹੀਨ, ਕਿਚ ਸਾਕ ਨਾ ਛਿੰਨਾ। ਤੇ ਬਾਬਾ ਜੀ ਕਹਿਣ ਲੱਗੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਹਦਾ ਅੰਦਰ ਭਿੱਜ ਗਿਆ ਉਹ ਸਾਰੀ ਧਰਤੀ ਦਾ ਬਾਦਸ਼ਾਹ। ਮੈਂ ਇੱਕ ਅਰਜ਼ ਕਰਕੇ ਅੱਗੇ ਸਮਾਪਤੀ ਵਾਲੇ ਪਾਸੇ ਆ ਰਿਹਾ, ਜਿਸ ਨੂੰ ਦਾਤਾ ਤੂੰ ਬੰਦਗੀ ਦੀ ਦਾਤ ਦੇ ਦੇ। ਜਨਮ ਸਾਖੀ ਪਰੰਪਰਾ ਇੱਕ ਪੁਸਤਕ ਲਿਖੀ ਕਿਰਪਾਲ ਸਿੰਘ ਜੀ ਹੋਰਾਂ ਨੇ, ਉਹਦੇ ਵਿਚ ਉਨ੍ਹਾਂ ਨੇ ਜ਼ਿਕਰ ਕੀਤਾ, ਬਾਬਾ ਨਾਨਕਾ ਜਿਹਨੂੰ ਤੂੰ ਕਿਰਪਾ ਕਰਕੇ ਆਪਣੇ ਨਾਮ ਦਾ ਕਿਨਕਾ ਦੇ ਦੇ, ਉਹ ਪਾਤਸ਼ਾਹਾਂ ਦਾ ਪਾਤਸ਼ਾਹ ਕਿਵੇਂ। ਹਜ਼ੂਰ ਬਗਦਾਦ ਦੀ ਧਰਤੀ ਤੇ ਗਏ, ਜਿਹਦਾ ਜ਼ਿਕਰ ਭਾਈ ਗੁਰਦਾਸ ਨੇ ਕੀਤਾ। ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀ ਆ ਅਸਥਾਨਾ ਤੇ ਬਗਦਾਦ, ਇਸਲਾਮ ਦੇ ਕੋਸ਼ ਮੁਤਾਬਕ ਬਗਦਾਦ ਦਾ ਅਖਰੀ ਅਰਥ ਰੱਬ ਦਾ ਦਿੱਤਾ ਹੋਇਆ ਤੋਹਫਾ, ਰੱਬ ਦਾ ਦਿੱਤੀ ਹੋਈ ਸੁਗਾਤ। ਸਾਹਿਬ ਬਗਦਾਦ ਗਏ, ਉਥੇ ਪੀਰ ਦਸਤਗੀਰ ਨਾਲ ਮਿਲਾਪ ਹੋਇਆ। ਧਿਆਨ ਦਿਆ ਜੀ, ਇੱਥੇ ਹਜ਼ੂਰ ਦੇ ਬਚਨ ਤੇ ਕੀਰਤਨ ਇੱਕ ਫਕੀਰ ਨੇ ਸੁਣਿਆ ਜਿਹਦਾ ਨਾਮ ਸੀ ਬਹਿਲੋਲ। ਉਹ ਲਿਖਦੇ ਨੇ ਉਥੇ ਇੱਕ ਸ਼ਿਲਾ ਲੇਖ ਹੈ, ਉਹਦੇ ਉੱਤੇ ਲਿਖਿਆ ਵੀ ਬਾਬੇ ਨਾਨਕ ਦੇ ਜਾਣ ਤੋਂ ਬਾਅਦ 60 ਸਰਦੀਆਂ, 60 ਸਰਦੀਆਂ ਦਾ ਮਤਲਬ ਸਾਲ ਬਾਅਦ ਸਰਦੀ ਆਉਣੀ ਹੈ, ਕਿ 60 ਸਾਲ ਉਹ ਫਕੀਰ ਕੇਵਲ ਉਸ ਥਾਂ ਤੇ ਬਹਿ ਕੇ ਗੁਰੂ ਨਾਨਕ ਦੇ ਪ੍ਰੇਮ ਵਿਚ ਗੀਤ ਗਾਉਂਦਾ ਰਿਹਾ। 60 ਸਾਲ ਕੋਈ ਥੋੜੇ ਨਹੀਂ, ਫਕੀਰ ਬਹਿਲੋਲ 60 ਸਰਦੀਆਂ ਬੈਠ ਕੇ ਉਥੇ ਗੁਰੂ ਨਾਨਕ ਦੇ ਬਖਸ਼ੇ ਹੋਏ ਉਸ ਦਾਤ ਨੂੰ ਮਾਣਦਾ ਰਿਹਾ। ਤੇ ਪ੍ਰੋਫੈਸਰ ਪੂਰਨ ਸਿੰਘ ਨੇ ਇਹਦੇ ਬਾਰੇ ਲਿਖਿਆ, ਉਹ ਕਹਿੰਦੇ ਨੇ ਉਹ ਕਦੀ ਨੇਤਰ ਨਹੀਂ ਸੀ ਖੋਲਦਾ, ਕੋਈ ਟਾਵਾਂ ਟਾਵਾਂ ਭਾਗਾਂ ਵਾਲਾ ਸੀ ਜਿਹੜਾ ਕਦੀ ਉਹਦੇ ਖੁੱਲੇ ਨੇਤਰਾਂ ਦੇ ਸਾਹਮਣੇ ਆਉਂਦਾ ਸੀ ਤੇ ਜਿਹਦੇ ਉੱਤੇ ਉਹਦੀ ਨਜ਼ਰ ਪੈਂਦੀ ਸੀ, ਸਿਰ ਤੋਂ ਪੈਰਾਂ ਤੱਕ ਗੁਰੂ ਨਾਨਕ ਦੇ ਰੰਗ ਵਿਚ ਰਤਿਆ ਜਾਂਦਾ ਸੀ। 60 ਸਾਲ ਤੱਕ ਉਸ ਥਾਂ ਤੇ ਬਹਿਣਾ, ਤੇ ਫਿਰ ਉੱਥੇ ਉਹਨੇ ਇੱਕ ਬਚਨ ਕਹਿਣ ਲੱਗੇ, ਕਦੀ ਕਦੀ ਨੇਤਰ ਖੋਲਣੇ ਤੇ ਮੌਜ ਵਿਚ ਆ ਕੇ ਬਹਿਣਾ ਬਾਹਰ ਧੁੱਪੇ। ਕਹਿੰਦੇ ਨੇ ਇੱਕ ਦਿਨ ਬੈਠਾ ਲੱਤਾਂ ਪਸਾਰ ਕੇ ਤੇ ਬਾਦਸ਼ਾਹ ਆਇਆ, ਕਹਿਣ ਲੱਗਾ ਫਕੀਰ ਬਹਿਲੋਲ ਕੁਝ ਮੰਗ ਮੈਂ ਤੈਨੂੰ ਦੇਣ ਆਇਆ। ਅੱਖਾਂ ਭਰ ਕੇ ਕਹਿੰਦਾ ਬਸ ਇੱਕ ਮੰਗ ਮੰਗਣਾ, ਤੇਰੇ ਵਰਗੇ ਨਸ਼ੇ ਵਿਚ ਹੰਕਾਰ ਦੇ ਨਸ਼ੇ ਵਿਚ ਚੂਰ ਮੇਰੇ ਵਰਗੇ ਫਕਰਾਂ ਦਾ ਸਮਾਂ ਨਾ ਕਤਲ ਕਰ, ਸਮਾਂ ਨਾ ਬਰਬਾਦ ਕਰਿਆ ਕਰੀ। ਚੁੱਪ ਕਰਕੇ ਬਾਦਸ਼ਾਹ ਚਲਾ ਗਿਆ ਤੇ ਨਾਲ ਦੇ ਚੇਲੇ ਕੁਝ ਬੈਠੇ, ਕਿਸੇ ਨੇ ਕਹਿ ਦਿੱਤਾ ਫਕੀਰ ਘੱਟੋ ਘੱਟ ਜੇ ਆਪਣੇ ਲਈ ਕੁਝ ਨਹੀਂ, ਆ ਹੁਜਰਾ ਜਿੱਥੇ ਤੂੰ ਬੈਠਾ ਇਹਦੀ ਛੱਤ ਟੁੱਟਦੀ ਪਈ ਏ, ਤੂੰ ਛੱਤ ਲਈ ਕੁਝ ਮੰਗ ਲੈਂਦਾ। ਤੇ ਕਹਿੰਦਾ ਬੇਟਾ ਜਦੋਂ ਬਾਦਸ਼ਾਹ ਆਇਆ ਸੀ ਉਦੋਂ ਮੈਂ ਲੱਤਾਂ ਪਸਾਰ ਕੇ ਬੈਠਾ ਸਾਂ, ਚੇਤੇ ਰੱਖੀ ਬਾਬਾ ਨਾਨਕ ਇੱਕ ਸਬਕ ਸਿਖਾ ਗਿਆ, ਬਹਿਲੋਲ ਜਿਹੜਾ ਬੰਦਾ ਲੋਕਾਂ ਅੱਗੇ ਹੱਥ ਪਸਾਰਦਾ ਉਹ ਕਦੀ ਲੱਤਾਂ ਪਸਾਰ ਕੇ ਬਹਿ ਨਹੀਂ ਸਕਦਾ। ਜੇ ਲੱਤਾਂ ਪਸਾਰ ਕੇ ਅਣਖ ਨਾਲ ਬਹਿਣਾ ਤੇ ਫਿਰ ਹੱਥ ਪਸਾਰਾਂਗਾ ਆਪਣੇ ਗੁਰੂ ਨਾਨਕ ਮੁਰਸ਼ਦ ਅੱਗੇ, ਜਿਹਨੂੰ ਦਾਤਾ ਤੂੰ ਨਾਮ ਦੀ ਦਾਤ ਦੇ ਦੇ। ਫਿਰ ਉਹ ਪਾਤਸ਼ਾਹ ਆ ਨਹੀਂ, ਉਸ ਪਾਤਸ਼ਾਹ ਦੇ ਸੰਬੰਧੀ ਸਾਹਿਬ ਨੇ ਬਾਣੀ ਵਿਚ ਕਿਹਾ ਓਏ ਦਾਤੇ ਦੁੱਖ ਕਾਟਣ ਹਾਰ, ਉਹ ਬਾਦਸ਼ਾਹ ਉਹ ਦਾਤੇ ਬਣ ਜਾਂਦੇ ਨੇ ਤੇ ਜਿਨ੍ਹਾਂ ਦੀ ਸੰਗਤ ਕਰਕੇ ਲੋਕ ਸੰਸਾਰ ਤੋਂ ਤਰ ਜਾਂਦੇ ਨੇ। ਇੰਨੀਆਂ ਕੁ ਵਿਚਾਰਾਂ ਪ੍ਰਵਾਨ ਕਰਿਆ ਜੇ ਹੋਈਆਂ ਬੇਅੰਤ ਭੁੱਲਾਂ ਸਾਧ ਸੰਗਤ ਆਪ ਬਖਸ਼ ਦੇਣੀਆਂ ਬਖਸ਼ਣ ਯੋਗ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਆਪਣੀ ਮਿੱਠੀ ਪਿਆਰੀ ਯਾਦ ਖਿਰਦੇ ਵਿਚ ਬਖਸ਼ ਦੇਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।